ستنام کرتا پورکھ نرپو نرویر اکال مورت اجونی سے پن گر پر ساد جپ آد سچ جو گاد سچ ہے پی سچ نانک خوشی پی سچ دوئے کر جوڑ مانگو ایک دانا دوئے کر جوڑ مانگو ایک دانا صاحب تٹھے پاوا ساس ساس نانک آرا دے آٹھ پیر گر گاوا کون گدائی کر سکو بے انت گنیتا کر کرپا مورے نام دے ہو نانک در سریتا نہ جتی ستی نہیں پڑیا مورکھ مگدا جنم بھیا پرنوت نانک تن کی شرنا جن تو نہیں پرنوت نانک تن کی شرنا جن تو نہیں وسریا سکنا تن واخے گرو صاحب جیو چاہے جاگے چاہوں جگی پنچائن آتے ہوا آپ ہی میں آپ ساجیوں آتے ہی تھم کھلوا چارے جاگے چہوں جگی پنچائن آتے ہوا آپ ہی میں آپ ساجیوں آتے ہی تھم کھلوا آپے پتی कलम आप लिखण हारा हुआ सब उम्मत आवण जावणी आपे ही नवा नरुवा तख्त बैठा अर्जन गुरु सतगुर का खिवै चंदोवा उगवण हो त आठवण हो चहो चक्की कियन लोवा जिनी गुरु ना सेवेओ मन मुखा पया मोवा दूड़ी चौड़ी करा बात सचे का सच्चा तोवा चारे जागे चहो चुगी पंचायण आते होवा दूनी चौनी करामात सचे का सच्चा तोवा चारे जागे चहो जुगी पंचायण आपे होवा वाहिगुरु जी का खालसा वाहिगुरु जी की फतह। परम सम्मान योग साहिब सतगुरु गुरु ग्रंथ साहिब कृपालू जी के चरण शरण विच सोभाए मान गुरु सवारे सतसंगी जनों आप जी ने आज दे इस विशेष दीवान की हाजरी भरी अमृत बचना का कीर्तन गुरु सवारिया ने आप जी नो सरवण कराया है। पिछले दिनों तो राय बलवंत और बाबा सता जी उन्हां दी रचना तो उच्चारण कीती होई राम कली की वार दी आपां विचार प्रारंभ कीती सी। अज अठवीं पौड़ी है इस वार दी ते शिफ्ट कर दे पहले धन गुरु अर्जुन देव सच्चे पातशाह जी दी अमृतसर साहिब दी धरती दे दोनों रबाबी भरा खलोते ने भाई लद्दा साहिब परोपकार करने वाले और इन्हां टुटिया होयां दे धक्कियां होयां दा वकील बन के आया है। धन गुरु अर्जुन देव सच्चे पातशाह दे सामू खलो के अज ये अठवीं पौड़ी कहन लगे ने ते देखियो ए ओ ही रसना है ओ ही शरीर है जेड़ा कुछ समा पहला कह रहा सी कि गुरु अर्जुन देव जी नू कौन जानदा है जे असी कीर्तन ना करिए थे। अज अंदर दी खिच ने गुरु तो टुटिया होया दे अंदर आए हुए लोग ने कोड़ ने इन्ना कु तपा दिता अज ज्यों ज्यों अपनी रसना तो कृपालू दाता दी शिवत करन त्यों त्यों इन्हां दे अंदर नू भी ठंड पै ते त्यों त्यों इन्हां दे तन नू भी रोग वलों ठंड पै। आओ इस पौड़ी नाल आपां संपूर्णता करनी है ਆਪਣੇ ਅੰਦਰ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਾਂ ਟਿਕ ਜਾਈਏ। ਖੇਤ ਦਾ ਤਾਰ ਦੀ ਇਹਨਾਂ ਗੁਰੂ ਕੇ ਪਿਆਰੇ ਰਬਾਦੀਆਂ ਨੇ ਆਪਣੀ ਰਚਨਾ ਤੋਂ ਸ਼ਿਵ ਤੋਂ ਸਲਾਹ ਕੀਤੀ, ਅੰਦਰ ਦੀ ਦੂਰੀ ਮਿਟ ਗਈ, ਤਨ ਦਾ ਕੁਸ਼ਟ ਚਲਾ ਗਿਆ। ਤੁਸੀਂ ਕਿਰਪਾ ਕਰੋ, ਆਪਣੀ ਸ਼ਿਵ ਸਲਾਹ ਦੇ ਕੇ ਸਾਡੀ ਦੂਰੀ ਨੂੰ ਮਿਟਾ ਦਿਓ। ਅਸੀਂ ਰਾਏ ਬਲਵੰਤ ਦੀ ਤਰ੍ਹਾਂ ਸਿਫਤ ਕਰਨ ਜੋਗੇ ਨਹੀਂ, ਪਰ ਹਾਂ ਆਪ ਕਿਰਪਾਲੂ ਜ਼ਰੂਰ ਹੋ। ਕਰੋ ਕਿਰਪਾ ਸਾਧ ਸੰਗਤ, ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦੇ ਵਿੱਚ ਹਜ਼ੂਰ ਨੇ ਗੁਰੂ ਜੀ ਦੇ ਚਰਨਾਂ ਵਿੱਚ ਢਹਿ ਕੇ ਅਰਦਾਸ ਕਰਨ ਦੀ ਸਾਨੂੰ ਜੁਗਤ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਦੇ ਆਪਣੇ ਹੀ ਮੁਬਾਰਕ ਬਚਨ ਨੇ, ਮਾਨੋ ਅੱਜ ਇਹ ਬਾਬਾ ਸੱਤਾ ਜੀ ਵਾਰ ਨੂੰ ਸੰਪੂਰਨ ਕਰਦਿਆਂ ਸਿਫਤ ਕਰਦਿਆਂ ਇਹਨਾਂ ਦਾ ਅੰਦਰ ਬੋਲ ਕੇ ਕਹਿ ਰਿਹਾ ਹੈ ਕਿ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ। ਇਹ ਗੁਰੂ ਅਮਰਦਾਸ ਦੇ ਬਚਨ ਨੇ। ਉਸ ਤੋਂ ਅੱਗੇ ਗੁਰੂ ਅਰਜਨ ਸਾਹਿਬ ਜੋ ਕਹਿੰਦੇ ਨੇ ਕਿ ਗੁਰੂ ਦੇ ਚਰਨਾਂ ਵਿੱਚ ਕਿਵੇਂ ਝੁਕਣਾ ਹੈ, ਕਿਵੇਂ ਡਿੱਗਣਾ ਹੈ। ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿੱਤ ਲਾਏ। ਹਰ ਜੀਉ ਆਪੇ ਬਖਸ਼ ਮਿਲਾਏ, ਗੁਣ ਖੀਣ ਖੰਮ ਅਪਰਾਧੀ ਪੂਰੇ ਸਤਿਗੁਰ ਲਈ ਰਲਾਏ। ਅਸੀਂ ਔਗਣਾਂ ਨੂੰ ਭਰਿਆ ਸੱਚੇ ਪਾਤਸ਼ਾਹ, ਸਾਨੂੰ ਔਗਣਾਂ ਨਾਲ ਭਰਿਆ ਹੋਇਆ ਨੂੰ ਤੂੰ ਅੱਜ ਆਪਣੇ ਚਰਨਾਂ ਵਿੱਚ ਰਲਾ ਲਿਆ ਹੈ। ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਮਿਹਰ ਕਰਦੇ ਨੇ, ਦੇਖ ਮਨਾ ਤੂੰ ਸਤਿਗੁਰੂ ਦੀ ਸ਼ਰਨ ਵੀ ਜਾ ਕੇ ਬੇਨਤੀ ਕਰ, ਤੇ ਅਰਦਾਸ ਵਿੱਚ ਤੇਰੇ ਸ਼ਬਦ ਕੌਣ ਕਿ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਨਾਮ ਸੁਖ ਹਰ ਸ਼ੋਭਾ ਚਿੰਤਾ ਲਾਏ ਹਮਾਰੀ, ਮਿਲੈ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਏ ਹਮਾਰੀ। ਸਾਨੂੰ ਅੰਦਰ ਦਾ ਸੁਖ ਦਿਓ, ਸਾਨੂੰ ਨਾਮ ਦੀ ਦਾਤ ਦਿਓ, ਤੇ ਸ਼ੋਭਾ ਉਹ ਜਿਹੜੀ ਨਾਮ ਵਿੱਚ ਰੱਤ ਕੇ ਮਿਲੇ। ਮਿਲੈ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਏ ਹਮਾਰੀ, ਅਵਰ ਨਾ ਸੂਝੈ ਦੂਜੀ ਥਾਰ। ਸੱਚੇ ਪਾਤਸ਼ਾਹ ਉਗਮਣੋਂ ਤੋਂ ਲੈ ਕੇ ਆਤਮਣੋਂ ਤੱਕ ਸਾਰੀ ਦੁਨੀਆ ਤੁਹਾਨੂੰ ਘੁੰਮ ਆਇਆ, ਭਟਕ ਆਇਆ, ਤੇਰੇ ਤੋਂ ਬਿਨਾਂ ਪ੍ਰਕਾਸ਼ ਕਿਤੋਂ ਵੀ ਲੱਭਦਾ ਨਹੀਂ ਪਿਆ। ਅਵਰ ਨਾ ਸੂਝਿਆ ਦੂਜੀ ਥਾਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲਿਖੋ ਉਭਾਰੀ, ਸਤ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਖੋ। ਇਹ ਬਾਰੀ ਕਿਰਪਾ ਕਰਕੇ ਇਸ ਵਾਰੀ ਸਾਨੂੰ ਰੱਖ ਲਓ। ਅੱਜ ਇਹਨਾਂ ਦਾ ਹਿਰਦਾ ਪੂਰਨ ਤੌਰ ਤੇ ਵੈਰਾਗ ਵਿੱਚ ਪੂਰਤ ਹੈ, ਤੇ ਬੇਨਤੀ ਕਰਦੇ ਪਏ ਨੇ ਮੇਲ ਲੈਵੋ ਦਿਆਲ ਤਹਿ ਤਹਿ ਦੁਆਰਿਆ, ਰੱਖ ਲੈਵੋ ਦੀਨ ਦਿਆਲ ਭਰਮਤ ਬੋਖਾਰੇ। ਫਿਰ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਤੁਸੀਂ ਰੱਖ ਲਓ। ਇੱਥੇ ਮੈਂ ਪੌੜੀ ਦੀ ਵਿਚਾਰ ਤੋਂ ਪਹਿਲਾਂ ਇੱਕ ਅਰਥ ਕਰਨੀ ਚਾਹੁੰਦਾ। ਪਿਆਰਿਓ, ਜਿਸ ਨੇ ਬਾਬਾ ਜੀ ਦੀ ਬਾਣੀ ਦਾ ਕੀਰਤਨ ਕੀਤਾ ਹੈ, ਜਿਸ ਨੇ ਬਾਬਾ ਜੀ ਦੀ ਸਿੱਖੀ ਨੂੰ ਕਮਾਨ ਦਾ ਥੋੜਾ ਵੀ ਉਪਰਾਲਾ ਕੀਤਾ ਹੈ, ਜਿਤਨਾ ਮਰਜ਼ੀ ਸਮੇਂ ਦੀ ਗਰਦਿਸ਼ ਉਹਨੂੰ ਦੂਰ ਲੈ ਜਾਏ, ਪਰ ਮੇਰੇ ਗੁਰੂ ਦੇ ਗਾਏ ਹੋਏ ਸ਼ਬਦ ਨੂੰ ਫਿਰ ਗੁਰੂ ਘਰ ਵੱਲ ਲੈ ਆਉਂਦੇ, ਕਿਉਂਕਿ ਜੋ ਉਹਨੇ ਬਾਣੀ ਪੜ੍ਹੀ ਹੈ ਕਦੀ ਵਿਅਰਥੇ ਨਹੀਂ ਜਾਣੀ। ਉਸ ਦਾ ਕਿਹਾ ਹੋਇਆ ਜਪਿਆ ਹੋਇਆ ਵਿਅਰਥ ਨਹੀਂ। ਕੱਲ ਇੱਕ ਅਰਥ ਕੀਤੀ ਸੀ ਮੈਂ, ਜੇ ਬਾਣੀ ਨੂੰ ਸ਼ਬਦ ਨੂੰ ਨਾਮ ਨੂੰ ਛੱਡ ਕੇ ਬੰਦਾ ਕਰੋੜਾਂ ਤਰ੍ਹਾਂ ਦੇ ਕਰਮ ਕਰੀ ਜਾਏ, ਕਰਮ ਕਾਂਡ ਕਰੀ ਜਾਏ, ਕਰੋੜਾਂ ਕਰਮ ਕਾਂਡਾਂ ਦੀ ਕੀਮਤ ਤਿਲ ਪੈ ਗਈ, ਤੇ ਪਿਆਰਿਓ ਤਿਲ ਜਿਤਨਾ ਰੱਬ ਦਾ ਨਾਮ ਜਪੇ ਤੇ ਉਹ ਕਦੀ ਵਿਅਰਥ ਨਹੀਂ ਜਾਏ। ਫਰਕ ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਤਾਂ ਮਾਨ ਕਰਮ ਕਾਂਡਾ ਨਾਲ ਤਿਲ ਜਿਤਨਾ ਕਿਤੇ ਮਾਨ ਮਿਲ ਸਕਦਾ ਹੈ ਪਰ ਜੇ ਕਿਤੇ ਨਾਮ ਨਾਲ ਜੁੜੇ ਪ੍ਰਭ ਕਾ ਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ ਸਿਮਰਨ ਇੱਕ ਤਿਲ ਵੀ ਵਿਅਰਥ ਨਹੀਂ ਜਾਏਗਾ ਤੇ ਕਰਮ ਕਾਂਡ ਕਰੋੜਾਂ ਦੀ ਕੀਮਤ ਤਿਲ ਜਿਤਨੀ ਨਹੀਂ ਪਏ ਦੇਖੋ ਜਦੋਂ ਅੰਦਰ ਬਾਬਾ ਬਲਵੰਡਾ ਜੀ ਬਾਬਾ ਸੱਤਾ ਜੀ ਅੰਦਰ ਗੁਰੂ ਦੇ ਵਿਛੋੜੇ ਦੀ ਧੂਹ ਪਈ ਤੇ ਕਿਤੋਂ ਹੋਰ ਥਾਂ ਤੋਂ ਸ਼ਾਂਤੀ ਸ਼ਬਦ ਤੋਂ ਬਿਨਾਂ ਮਿਲੀ ਹੈ ਭਾਈ ਗੁਰਦਾਸ ਦਾ ਅੱਜ ਇੱਕ ਬਚਨ ਦੋ ਮੈਂ ਆਪ ਨਾਲ ਜ਼ਰੂਰ ਸਾਂਝੇ ਕਰਨੇ ਨੇ ਕਿ ਗੁਰੂ ਤੋਂ ਬਿਨਾਂ ਗੁਰੂ ਦੇ ਅੰਦਰ ਜੁੜਨ ਤੋਂ ਬਿਨਾਂ ਸਾਡੇ ਅੰਦਰ ਨੂੰ ਕਿਤੇ ਢੋਈ ਨਹੀਂ ਜੇ ਕੋਈ ਇਹ ਕਹਿ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਵੇ ਸ਼ਬਦ ਦਾ ਪ੍ਰੇਮੀ ਕਿਸੇ ਹੋਰ ਦੇ ਦਰ ਤੇ ਜਾ ਕੇ ਗਾਲਾਂਗਾ ਉਹਨਾਂ ਇਹੀ ਕਿਹਾ ਨਾ ਕਿ ਗਲੇ ਨਾਲ ਗਾਣਾ ਹੀ ਹੈ ਗੁਰੂ ਅਰਜਨ ਦੇਵ ਤੋਂ ਬਿਨਾਂ ਕਿਸੇ ਹੋਰ ਦੇ ਦਰ ਤੇ ਗਾਵਾਂਗੇ ਜਿਹਦੇ ਮਰਜ਼ੀ ਕੋਲ ਗਾ ਲਈਏ ਤੇ ਸਾਡੇ ਅੰਦਰ ਨੂੰ ਟਿਕਾ ਸਾਨੂੰ ਪੈਸੇ ਦੀ ਕਮੀ ਨਹੀਂ ਰਹਿਣੀ ਨਹੀਂ ਪਿਆਰਿਓ ਸਮਰੱਥ ਗੁਰੂ ਦੇ ਸ਼ਬਦ ਨੂੰ ਛੱਡ ਕੇ ਕਿਤੇ ਵੀ ਬੰਦਾ ਚਲਾ ਜਾਏ ਉਹਦੇ ਅੰਦਰ ਨੂੰ ਗੁਰੂ ਸ਼ਬਦ ਵਾਲਾ ਰਸ ਕਿਤੋਂ ਨਹੀਂ ਆਏਗਾ ਬਾਬੇ ਨਾਨਕ ਦੇ ਘਰ ਵਾਲਾ ਪਿਆਰ ਸ਼ਾਇਦ ਕਿਤੋਂ ਨਸੀਬ ਹੋਵੇ ਹਜ਼ੂਰ ਦੇ ਪਿਆਰੇ ਸਿੱਖ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ ਉਹਨਾਂ ਦੇ 6-7 ਉਦਾਹਰਨਾਂ ਉਹ ਦਿੰਦੇ ਨੇ ਇਸ ਮੁਤਲਕ ਕਿ ਗੁਰੂ ਨੂੰ ਛੱਡ ਕੇ ਅੰਦਰ ਦੀ ਤ੍ਰਿਪਤੀ ਕਿਤੋਂ ਭਾਈ ਸਾਹਿਬ ਬਚਨ ਕਰਦੇ ਨੇ ਕਿ ਇੱਕ ਬੰਦੇ ਨੂੰ ਅੰਮ੍ਰਿਤ ਫਲ ਖਾਣ ਦੀ ਤਾਂਘ ਹੈ ਅੰਮ੍ਰਿਤ ਫਲ ਦਾ ਅਖਰੀ ਅੰਤ ਆਪਾਂ ਅੰਬ ਕਰ ਲਈਏ ਇੱਕ ਬੰਦੇ ਦੇ ਮਨ ਵਿੱਚ ਹੈ ਮੈਂ ਅੰਮ੍ਰਿਤ ਫਲ ਖਾਣਾ ਹੈ ਤੇ ਅੰਬ ਦੀ ਥਾਂ ਤੇ ਉਹਨੂੰ ਕੱਚੀ ਅੰਬੀ ਕੋਈ ਤੋੜ ਕੇ ਉਸੇ ਟਾਹਣੀ ਤੋਂ ਦੇ ਦੇ ਇਹਦੇ ਅਰਥਾਂ ਨੂੰ ਅੱਜ ਸਮਝੋ ਪਿਆਰੋ ਅੰਬ ਇੱਕ ਹੈ ਇੱਕ ਉਹਨੂੰ ਪੱਕਾ ਅੰਬ ਲੱਗਾ ਹੈ ਉਸੇ ਟਾਹਣੀ ਨੂੰ ਤੇ ਦੂਜੀ ਕੱਚੀ ਅੰਬੀ ਹੈ ਪੱਕੇ ਅੰਬ ਦਾ ਸਵਾਦ ਕਦੀ ਕੱਚੀ ਅੰਬੀ ਵਿੱਚੋਂ ਨਹੀਂ ਆਉਂਦਾ ਆਪਾਂ ਇਹੀ ਕਹਿੰਦੇ ਹਾਂ ਨਾ ਦੇਖੋ ਜੀ ਗੁਰੂ ਕੋਲ ਵੀ ਤਾਂ ਰੱਬ ਦੀ ਗੱਲ ਹੈ ਉਹ ਵੀ ਤਾਂ ਰੱਬ ਦੀ ਗੱਲ ਕਰਦੇ ਨੇ ਪਰ ਚੇਤੇ ਰੱਖਿਓ ਅੰਬ ਦੀ ਟਾਹਣੀ ਨੂੰ ਦੋਨੋਂ ਹੀ ਫਲ ਲੱਗੇ ਨੇ ਜਿਹੜਾ ਰਸ ਪੱਕੇ ਕੋਲ ਉਹ ਕਦੀ ਕੱਚੇ ਕੋਲੋਂ ਨਹੀਂ ਮਿਲੇਗਾ ਰੱਬ ਦੀ ਗੱਲ ਤਾਂ ਸਾਰੀ ਕਰਦੇ ਨੇ ਹੁਣ ਜਿਹੜਾ ਪੂਰਾ ਤੇ ਪੱਕਾ ਹੈ ਬੜੀ ਬੜੀ ਇਸ ਕਵਿਤ ਦੇ ਅਰਥ ਕੀਤੇ ਅੱਜ ਇਸ ਕਵਿਤ ਨੂੰ ਪੜ੍ਹਦਿਆਂ ਪਤਾ ਲੱਗਾ ਕਿ ਭਾਈ ਸਾਹਿਬ ਤਾਂ ਇਸ ਗੱਲ ਵਿੱਚੋਂ ਸਾਡੇ ਸ਼ੰਕੀ ਬੜੇ ਨਿਵਿਰਤ ਕਰਦੇ ਉਹ ਕਹਿ ਰਹੇ ਟਾਹਣੀ ਇੱਕੋ ਹੀ ਹੈ ਕੋਈ ਸ਼ੱਕ ਨਹੀਂ ਰੱਬ ਦੀ ਦੁਹਾਈ ਸਾਰੀ ਦੁਨੀਆਂ ਪਾੜੀ ਹੈ ਨਾਮ ਦਾ ਸਾਰੇ ਲੋਕ ਗੱਲ ਕਰਦੇ ਨੇ ਪਰ ਚੇਤੇ ਰੱਖ ਅੰਬ ਦੀ ਟਾਹਣੀ ਨੂੰ ਪੱਕੇ ਹੋਏ ਅੰਬ ਵਿੱਚ ਤੇ ਕੱਚੀ ਅੰਬੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੋ ਪੱਕੇ ਅੰਬ ਨੇ ਰਸ ਦੇਣਾ ਹੈ ਉਹ ਕੱਚੀ ਅੰਬੀ ਵਿੱਚੋਂ ਨਹੀਂ ਜੋ ਪੂਰੇ ਗੁਰੂ ਤੇ ਰਸ ਆਤਮ ਰਸੀਏ ਗੁਰੂ ਨੇ ਸੁੱਖ ਦੇਣਾ ਸੱਚ ਜਾਣੀ ਉਹ ਕੱਚਿਆਂ ਪਿਲਿਆਂ ਕੋਲੋਂ ਨਹੀਂ ਉਹ ਮਿਲਣਾ ਗੱਲ ਭਾਵੇਂ ਪਰਮਾਤਮਾ ਦੀ ਕਰੀ ਜਾ ਭਾਈ ਸਾਹਿਬ ਨੇ ਦੂਜਾ ਬਚਨ ਕਹਿੰਦੇ ਨੇ ਇੱਕ ਸੜਕ ਤੇ ਦੋ ਘਰ ਨੇ ਦੋਨਾਂ ਘਰਾਂ ਦੇ ਵਿੱਚ ਨਿਆਣੇ ਨੇ ਆਪੋ ਆਪਣੇ ਜੇ ਇੱਕ ਘਰ ਦੇ ਵਿੱਚੋਂ ਨਿਆਣਾ ਚੁੱਕ ਕੇ ਕੋਈ ਉਹਨੂੰ ਗੁਆਂਢੀ ਦੇ ਘਰ ਲੈ ਜਾਏ ਤੇ ਇਹ ਕਹਿ ਕੇ ਤੇਰੇ ਬਾਪ ਵਰਗੀ ਇਹਦੀ ਸ਼ਕਲ ਹੈ ਜਿੱਥੇ ਤੁਹਾਡੇ ਬਾਪ ਦਾ ਘਰ ਉੱਥੇ ਇਹਦਾ ਵੀ ਘਰ ਹੈ ਜੋ ਬਿਜ਼ਨਸ ਤੇਰੇ ਬਾਪ ਦਾ ਉਹ ਇਹਦਾ ਵੀ ਹੈ ਤੂੰ ਆਪਣੇ ਪਿਤਾ ਨੂੰ ਛੱਡ ਕੇ ਗੁਆਂਢੀ ਦੇ ਘਰ ਵਿੱਚ ਇਹਦੀ ਗੋਦ ਵਿੱਚ ਬੈਠ ਜਾ ਪਿਆਰਿਓ ਸਰੀਰ ਇੱਕੋ ਜਿਹੇ ਹੋਣਗੇ ਕੱਪੜੇ ਇੱਕੋ ਜਿਹੇ ਹੋਣਗੇ ਬੋਲ ਇੱਕੋ ਜਿਹੇ ਹੋਣਗੇ ਪਰ ਜਿਹੜਾ ਸੀਨੇ ਦਾ ਪਿਆਰ ਬਾਪੂ ਨੇ ਦੇ ਦੇਣਾ ਨਾ ਉਹ ਕਦੀ ਗੁਆਂਢੀ ਕੋਲੋਂ ਨਹੀਂ ਮਿਲੇਗਾ ਸੱਤੇ ਬਲਵੰਡ ਹਕੀਕਤ ਕਹਿ ਰਹੇ ਨੇ ਦੋਨੋਂ ਭਰਾ ਕਿ ਹੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅਸੀਂ ਅੰਬੀਆਂ ਤੇ ਭਰੋਸਾ ਕਰਕੇ ਤੈਨੂੰ ਛੱਡ ਬੈਠੇ ਇਹਨਾਂ ਦੇ ਟੁੱਟਣ ਦਾ ਇੱਕ ਕਾਰਨ ਬਾਬੇ ਕੰਚੀਏ ਦੀ ਚੁੱਕ ਵੀ ਸੀ ਕਿਉਂਕਿ ਉਹ ਕਹਿ ਰਿਹਾ ਸੀ ਤੁਸੀਂ ਮੇਰੇ ਵੱਲ ਆਇਓ ਕਹਿਣ ਲੱਗੇ ਦਾਦਾ ਪੱਕੇ ਅੰਬ ਨੂੰ ਛੱਡ ਕੇ ਅੰਬੀ ਦੀ ਆਸ ਕਰੇ ਕਦੀ ਰਸ ਨਹੀਂ ਮਿਲਦਾ ਪਿਤਾ ਨੂੰ ਛੱਡ ਕੇ ਗੁਆਂਢੀ ਕੋਲ ਜਾਏ ਗੁਆਂਢੀ ਰੁਪਈਏ ਦੇ ਦੇਗਾ ਗੁਆਂਢੀ ਘਰ ਚੰਗਾ ਲੈ ਦੇਗਾ ਗੁਆਂਢੀ ਗੱਡੀਆਂ ਸੋਹਣੀਆਂ ਲੈ ਦੇਗਾ ਪਰ ਭਾਵੇਂ ਬਾਪ ਤੇਰੇ ਦੇ ਖੱਦਰ ਦੇ ਬੱਚਰ ਨੇ ਜਿਹੜਾ ਸੀਨੇ ਦਾ ਪਿਆਰ ਪਿਤਾ ਕੋਲੋਂ ਮਿਲਣਾ ਉਹ ਗੁਆਂਢੀ ਕੋਲੋਂ ਨਹੀਂ ਮਿਲਣਾ ਜੋ ਪਿਆਰ ਮੇਰੇ ਗੁਰੂ ਨਾਨਕ ਸਾਹਿਬ ਜੀ ਉਹ ਤੁਹਾਡੇ ਚਰਨਾਂ ਵਿੱਚੋਂ ਮਿਲ ਜਾਣਾ ਹੈ ਕਦੀ ਪਦਾਰਥਾਂ ਦੀ ਵਰਖਾ ਕਰਨ ਵਾਲਿਆਂ ਕੋਲੋਂ ਆਤਮਰਸ ਮਿਲੇਗਾ ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ ਹੈ ਕਹਿਣ ਲੱਗੇ ਗੁਰੂ ਕੇ ਸਿੱਖੋ ਕਿ ਦੇਖੋ ਇੱਕ ਪਾਸੇ ਖੂਹ ਦਾ ਪਾਣੀ ਹੈ ਤੇ ਦੂਜੇ ਪਾਸੇ ਬੱਦਲਾਂ ਦਾ ਪਾਣੀ ਹੈ ਪਾਣੀ ਤਾਂ ਪਾਣੀ ਹੈ, ਖੂਹ ਦਾ ਪਾਣੀ ਵੀ ਪਿਆਸ ਥੋੜੀ ਬਹੁਤੀ ਬੁਝਾਉਂਦਾ ਹੈ। ਖੂਹ ਦਾ ਪਾਣੀ ਕੇਵਲ ਇੱਕ ਛੋਟੇ ਜਿਹੇ ਘੇਰੇ ਤੱਕ ਸੀਮਤ ਹੈ, ਕੁਝ ਕੁ ਖੇਤਾਂ ਤੱਕ ਹੀ ਆਪਣੇ ਆਪ ਵਿੱਚੋਂ ਕੋਈ ਸੁੱਖ ਦੇ ਸਕਦਾ ਹੈ। ਪਰ ਜਿਸ ਪਹਾੜ ਦੇ ਸਿਖਰ ਤੇ ਬੱਦਲ ਨੇ ਵਰਤ ਜਾਣਾ ਹੈ, ਚੇਤੇ ਰੱਖਿਓ ਉਹਦੇ ਖੂਹ ਦਾ ਪਾਣੀ ਉੱਥੇ ਕਦੀ ਨਹੀਂ ਪਹੁੰਚ ਸਕੇਗਾ। ਇਸ ਦਾ ਕਾਰਨ ਨਾਮ ਕੋਈ ਵੀ ਦੇ, ਦੇਖੋ ਜਿਵੇਂ ਚੱਲ ਰਿਹਾ ਹੈ, ਨਾਮ ਰਾਮ ਰਾਮ ਕੋਈ ਜਪਦਾ ਸਕੂਨ ਮਿਲੇਗਾ। ਖੂਹ ਦਾ ਪਾਣੀ ਉਹ ਖੇਡ ਨਹੀਂ ਵਰਤਾ ਸਕਦਾ ਜੋ ਬੱਦਲ ਦਾ ਪਾਣੀ ਵਰਸਾਉਂਦਾ ਹੈ, ਤੇ ਜਿਹੜੀ ਕਿਰਪਾ ਤੁਰਤ ਰਾਮ ਗੁਰੂ ਨਾਨਕ ਨਿਰੰਕਾਰ ਨੇ ਵਰਤਾ ਦੇਣੀ ਹੈ, ਸੱਚ ਜਾਣਿਓ ਜਿਤਨਾ ਮਰਜ਼ੀ ਕੋਈ ਰੌਲਾ ਪਾਏ ਟਿੱਬਿਆਂ ਤੇ ਠੰਡ ਪਾ ਸਕਦਾ ਤੇ ਕੇਵਲ ਬਾਬਾ ਨਾਨਕ। ਪਾਣੀ ਤਾਂ ਖੂਹ ਦਾ ਵੀ ਹੈ, ਪਰ ਜਿਹੜਾ ਵਰਖਾ ਦਾ ਪਾਣੀ ਹੈ, ਬੱਦਲ ਦਾ ਪਾਣੀ ਹੈ, ਉਹਨੇ ਟੀਸੀ ਉੱਤੇ ਜਾ ਕੇ ਠੰਡ ਵਰਤਾਣੀ। ਭਾਈ ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਿਆਰਿਆ ਕਿ ਦੇਖ ਇੱਕ ਦੀਵੇ ਕੋਲ ਵੀ ਚਾਨਣ ਹੈ, ਦੀਵੇ ਦਾ ਚਾਨਣ ਘਰ ਦੇ ਕੁਝ ਕੁ ਦਾਇਰੇ ਤੱਕ ਸੀਮਤ ਹੈ, ਪਰ ਜਦੋਂ ਸੂਰਜ ਕਿਰਨਾਂ ਬਖੇਰਦਾ ਸਾਰੀ ਧਰਤੀ ਜਗਮਗਾ ਉੱਠਦੀ ਹੈ। ਜਿਹੜੀ ਰਹਿਮਤ ਗੁਰੂ ਕੋਲ ਸੂਰਜ ਵਰਗਾ ਪ੍ਰਕਾਸ਼ ਹੈ, ਚੇਤੇ ਰੱਖੀ ਉਹ ਦੀਵੇ ਕੋਲ ਨਹੀਂ। ਹਾਂ, ਦੀਵਾ ਬਲੇਗਾ, ਚਾਨਣ ਦਏਗਾ, ਤੈਨੂੰ ਗੱਲਾਂ ਰੱਬ ਦੀਆਂ ਸੁਣਾਉਣ ਵਾਲਾ ਹੋ ਸਕਦਾ, ਤੂੰ ਸੁਣ ਕੇ ਤੁਰ ਪਵੇਂ, ਪਰ ਦੀਵਾ ਬਦਕਿਸਮਤ ਆਪ ਹਨੇਰੇ ਵਿੱਚ ਰਹਿੰਦਾ ਹੈ। ਪਰ ਜਦੋਂ ਸੂਰਜ ਚੰਨ ਬਖੇਰਦਾ ਉਹਦੇ ਉੱਤੇ ਅੰਧਕਾਰ ਨਹੀਂ, ਉਹ ਆਪ ਵੀ ਪ੍ਰਕਾਸ਼ ਹੈ। ਜਦੋਂ ਕਿਰਨਾ ਸੜਦਾ ਤੇ ਉਦੋਂ ਵੀ ਪ੍ਰਕਾਸ਼ ਕਰਦਾ। ਸਤਿਗੁਰੂ ਸੂਰਜ ਦੀ ਤਰ੍ਹਾਂ ਨੇ। ਭਾਈ ਸਾਹਿਬ ਭਾਈ ਗੁਰਦਾਸ ਨੇ ਬਚਨ ਕਹਿਣ ਲੱਗੇ, ਆਂਬ ਕੀ ਸਦਰ ਕੱਤ ਮਿਟਤ ਆਂਬ ਲਈ ਖਾਏ, ਦਾਤਾ ਚੜਦੇ ਤੋਂ ਲੈਂਦੇ ਤੱਕ ਦੇਖਿਆ ਤੇਰੇ ਵਰਗਾ ਪਿਆਰ ਕਿਤੋਂ। ਆਂਬ ਕੀ ਸਦਰ ਕੱਤ ਮਿਟਤ ਆਂਬ ਲਈ ਖਾਏ, ਪਿਤਾ ਕੋ ਪਿਆਰ ਨਾ ਪੜੋਸੀ ਪੈ ਪਾਈਏ, ਸਾਗਰ ਕੀ ਨਿਤ ਕੱਤ ਪਾਈਆ ਕੋਖ ਸੈ। ਭਾਈ ਸਾਹਿਬ ਦੀ ਇਹ ਉਦਾਹਰਣ ਹੈ। ਹੁਣ ਸਮੁੰਦਰ ਵੀ ਜਿਹੜੇ ਮੋਤੀ ਨੇ, ਆਪਣੇ ਘਰ ਚ ਟੋਇਆ ਪੱਟ ਲਈਏ, ਖਾ 2 ਏਕੜ ਦਾ ਛੱਪੜ ਬਣਾ ਲਈਏ, ਟੋਇਆ ਪੱਟ ਲਈਏ, 4 ਚਪੇਰੇ ਰੁੱਖ ਲਾ ਦਈਏ ਤੇ ਪਾਣੀ ਵੀ ਰੋਲ ਨਿਰਮਲ ਪਾ ਦਈਏ, ਤੇ ਅਸੀਂ ਕਹੀ ਜਾਈਏ ਕਿ ਸਮੁੰਦਰ ਦਾ ਮੁਕਾਬਲਾ ਕਰਾਂਗੇ। ਨਹੀਂ ਪਿਆਰਿਓ, ਸਮੁੰਦਰ ਵੀ ਜਿਹੜੇ ਖਜ਼ਾਨੇ ਪਏ ਨੇ ਉਹ ਘਰ ਦੇ ਸਰੋਵਰਾਂ ਵਿੱਚੋਂ ਨਹੀਂ ਪ੍ਰਗਟ ਹੁੰਦੇ। ਆਪਣੇ ਘਰ ਕੋਈ ਗੱਦੀ ਲਾ ਕੇ ਬਹਿ ਜਾ ਕੇ ਸੱਤਾ ਬਲਵੰਡ ਬਹਿਜੀ ਨੇ ਨਾ, ਅਸੀਂ ਆਪਣੇ ਘਰ ਸਰੋਵਰ ਬਣਾਵਾਂਗੇ, ਸਾਡੇ ਕੋਲ ਕੀਰਤਨ ਹੈ, ਸਾਡੇ ਕੋਲ ਗਲਾ ਹੈ। ਪਿਆਰਿਓ, ਕੀਰਤਨ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਗੁਰੂ ਲਈ ਕਰਨੇ ਆ, ਤੇ ਬਾਹਰ ਜਾ ਕੇ ਭਾਵੇਂ ਲੋਕਾਂ ਨੂੰ ਵਿਸ਼ ਕਰ ਲਈ ਸਟੇਜਾਂ ਤੇ ਚੜ੍ਹ ਕੇ ਉੱਚੀ ਉੱਚੀ ਗਾਈ ਜਾਈਏ, ਉਹ ਰਸ ਨਹੀਂ ਜਿਉਣਾ ਜਿਹੜਾ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਹੁੰਦਾ। ਹੁਣ ਉੱਥੇ ਸਰੋਵਰ ਆਪਣੇ ਘਰ ਬਣਾ ਕੇ ਬਹਿ ਗਿਆ ਕੋਈ, ਕੀ ਸਾਗਰ ਦਾ ਮੁਕਾਬਲਾ, ਸਮੁੰਦਰ ਦਾ ਮੁਕਾਬਲਾ ਕਿਤੇ ਕੋਈ ਛੱਪੜ ਕੋਈ ਸਰੋਵਰ ਕਰ ਸਕਦਾ? ਹਾਂ, ਸਰੋਵਰ ਦਾ ਪਾਣੀ ਨਿਰਮਲ ਰਹੇਗਾ, ਪਰ ਜਿਹੜੀ ਛਲ ਸਾਗਰ ਨੇ ਸੱਤ ਨਹੀਂ ਇੱਕੋ ਦਮ ਬਾਹਰ ਹੈ, ਤੇ ਕਰੋੜਾਂ ਰੁਪਈਆ ਦੇ ਉਹਨੇ ਹੀਰੇ ਮੋਤੀ ਬਾਹਰ ਕਰ ਦੇਣੇ ਨੇ, ਸਾਰੀ ਜ਼ਿੰਦਗੀ ਸਰੋਵਰ ਦੇ ਕੰਢੇ ਬੈਠਾ ਰਹੀ, ਇਹਦੇ ਵਿੱਚੋਂ ਤੈਨੂੰ ਮੋਤੀ ਨਹੀਂ ਮਿਲਦੇ। ਆਂਬ ਕੀ ਸਦਰ ਤੱਕ ਮਿਟਤ ਆਂਬ ਲਈ ਖਾਏ, ਪਿਤਾ ਕੋ ਪਿਆਰ ਨਾ ਪੜੋਸੀ ਤਾਂ ਪਾਈਏ, ਸਾਗਰ ਕੀ ਨਿਤ ਕੱਤ ਪਾਈਏ ਪੋਖਰ ਸਹਿ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈਏ। ਦਿਨ ਕਰ ਦਾ ਆਖਰੀ ਅਰਥ ਹੁੰਦਾ ਸੂਰਜ, ਸੂਰਜ ਦਾ ਮੁਕਾਬਲਾ ਦੀਵੇ ਨੇ ਕਿਵੇਂ ਕਰ ਜਾਣਾ ਹੈ? ਕਹਿਣ ਲੱਗੇ ਪਿਆਰੇ, ਇੰਦਰ ਵਰਖਾ ਸਮਾਨ ਪੂਜਸਨਾ ਕੂਪ ਜਲ, ਬੱਦਲਾਂ ਦੀ ਬਰਸਾਤ ਦਾ ਮਾਂ ਮੁਕਾਬਲਾ ਖੂਹ ਦਾ ਪਾਣੀ ਨਹੀਂ ਕਰਦਾ, ਚੰਦਨ ਸੁਬੰਧ ਨਾ ਤਲਾਸ਼ ਮੈਂ ਕਾਈਏ। ਤੇ ਅੱਜ ਮਾਨੂੰ ਇਹਨਾਂ ਦਾ ਅੰਦਰ ਕਹਿ ਰਿਹਾ ਸੱਚੇ ਪਾਤਸ਼ਾਹ, ਸ੍ਰੀ ਗੁਰੂ ਦਇਆਲ ਕੀ ਦਇਆ ਨਾ ਆਉਂਦੇ, ਦੇਵਤਾ ਸਰਾਪ ਦੇ ਸਕਦਾ ਹੈ, ਧਿਆਨ ਦਿਆ ਜੇ, ਪਰ ਇੱਕ ਗੱਲ ਕਹਿੰਦਾ, ਮੈਂ ਸਰਾਪੇ ਹੋਏ ਨੂੰ ਬਖਸ਼ ਨਹੀਂ ਸਕਦਾ। ਗੌਤਮ, ਉਹਦੀ ਇਸਤਰੀ ਸਰਾਪੀ ਜਾ ਸਕਦੀ ਹੈ, ਪਰ ਜਿਹੜਾ ਤੀਰ ਨਿਕਲ ਗਿਆ ਵਾਪਸ ਨਹੀਂ ਆਉਂਦਾ। ਕਹਿੰਦੇ ਨੇ ਸੱਚੇ ਪਾਤਸ਼ਾਹ, ਕਦੇ ਤੇਰੇ ਵਸਨਾਂ ਤੋਂ ਸ਼ਬਦ ਨਿਕਲੇ ਸਨ, ਅਸੀਂ ਆਪ ਹੀ ਕੁਹਾ ਬੈਠੇ, ਤੁਸੀਂ ਗਿਆ ਫਿੱਟ ਗਏ ਨੇ, ਤੇ ਸੱਚ ਜਾਣੀ ਤੇਰੇ ਬਚਨ ਕਰਕੇ ਸਰੀਰ ਵੀ ਫਟ ਗਏ। ਕਿਸੇ ਦੇਵਤੇ ਕੋਲ ਜਾਂਦੇ ਚ ਪਤਾ ਨੀ ਜਨਮ ਲੈਣਾ ਪੈਂਦਾ, ਤੇਰੇ ਚਰਨਾਂ ਵਰਗੀ ਦਇਆ ਸਾਨੂੰ ਕਿਤੋਂ ਨਹੀਂ ਲੱਗੀ। ਸ੍ਰੀ ਗੁਰੂ ਦਇਆਲ ਕੀ ਦਇਆ ਨਾ ਆਣ ਦੇਵ, ਜੋ ਖੰਡ ਬ੍ਰਹਿਮੰਡ ਉਗ ਬਣੋ ਤੈ ਆਸ ਬਣੋ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲੋ ਧਾਈਏ, ਚੜ੍ਹਦੇ ਤੋਂ ਲੈ ਕੇ ਲੈਂਦੇ ਤੱਕ ਕੋਈ ਭੁੰਮ ਆਵੇ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਵਰਗੀ ਦਇਆ ਕਿਤੋਂ ਲੱਭਣੀ ਨੇ। ਪਿਆਰਿਓ, ਦੇਖੋ ਅੱਜ ਇਹ ਦੋਨੋਂ ਭਰਾ 8ਵੀਂ ਪੌੜੀ ਸੰਪੂਰਨ ਪਈ ਹੁੰਦੀ, ਇਹ ਕੋਈ ਆਮ ਕਵਿਤਾ ਨਹੀਂ ਸੀ। ਅੱਜ ਸੰਗਤ ਵਿੱਚ ਉਹਨਾਂ ਦੇ ਸਰੀਰ ਵਿੱਚੋਂ ਖੂਨ ਪਿਆ ਸਿੰਮਦਾ ਤੇ ਰਚਨਾ ਤੋਂ ਧੁਰ ਕੀ ਬਾਣੀ ਪਿਉਂਦੀ। ਨਾਲ ਨਾਲ ਅੰਦਰ ਗੁਰੂ ਕੀ ਕਿਰਪਾ ਵਾਪਰਦੀ ਪਈ ਹੈ। ਕਿਉਂ? ਕਿਉਂਕਿ ਅੱਜ ਇਹਨਾਂ ਦੀ ਮੁਬਾਰਕ ਰਚਨਾ ਜਿਹੜੀ ਹੈ ਇਹਦੇ ਉੱਤੇ ਨਿਵਾਸ ਮੇਰੇ ਗੁਰੂ ਕਾ ਹੋ ਚੁੱਕਾ ਹੈ। ਇਹਨਾਂ ਦੇ ਅੰਦਰ ਸਤਿਗੁਰੂ ਆਪ ਆ ਚੁੱਕੇ ਨੇ। ਹਜ਼ੂਰ ਕਿਰਪਾਲੂ ਜੀ ਦੇ ਸਾਹਮਣੇ ਖਲੋ ਕੇ ਇਹ ਅਰਦਾਸਾਂ ਬੇਨਤੀਆਂ ਜੋਦਰੀਆਂ ਪੈ ਕਰਦੇ ਨੇ। ਤੇ ਜਦੋਂ ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੇ ਆਏ, ਗੁਰੂ ਰਾਮਦਾਸ ਜੀ ਦਰਸ਼ਨ ਕਰ ਦਿੱਤੀ ਤੇ ਬਾਅਦ ਵਿੱਚ ਇੱਕ ਗੱਲ ਪਰਤ ਕੇ ਇਹਨਾਂ ਦੋਨਾਂ ਭਰਾਵਾਂ ਨੇ ਕਹੀ। ਪਤਾ ਨਹੀਂ ਉਸ ਵੇਲੇ ਮੈਨੂੰ ਇੰਝ ਪ੍ਰਤੀਤ ਹੋਇਆ ਵਾਰ ਦੇ ਅਰਥ ਕਰਦਿਆਂ ਕਿ ਜਿਹੜਾ ਤਿਰਤੀਆ ਰੌਲਾ ਪਾਈ ਫਿਰਦਾ ਹੋਣਾ ਕਿ ਗੁਰੂ ਜੋਤ ਮੇਰੇ ਕੋਲੇ, ਇਹ ਵਾਰ ਵਾਰ ਕਹਿੰਦੇ ਨੇ ਨਹੀਂ ਜਿਹੜੀ ਜੋਤ ਇੱਥੇ ਦੇ ਹੋਰ ਕਿਸੇ ਕੋਲ ਨਹੀਂ। ਜਦੋਂ ਉਹਨਾਂ ਦੇ ਬਚਨ ਪੜ੍ਹਨੇ, ਇੱਕ ਪਾਸੇ ਉਹ ਕਹਿੰਦੇ ਨੇ ਜੋਤ ਸਮਾਣੀ ਜੋਤ ਮਾਹੇ ਗੁਰੂ ਅੰਗਦ ਸਾਹਿਬ ਲਈ, ਆਪ ਆਪੇ ਛੇਤੀ ਮਿਕਿਓਨ ਆਪਣੇ ਬਰਾਬਰ ਬਣਾ ਲਿਆ। ਜਦੋਂ ਉਹਨਾਂ ਦੇ ਬਚਨ ਪੜ੍ਹਨੇ ਤੇ ਗੁਰੂ ਅਮਰਦਾਸ ਜੀ ਲਈ ਕਹਿ ਰਹੇ ਨੇ ਕਿ ਪਿਓ ਦਾਦੇ ਜੇ ਵੇਖਾ ਪੋਤਰਾ ਪਰਵਾਨ, ਫਿਰ ਇੱਕ ਜੋਤ ਦੀ ਗੱਲ ਤਾਂ ਕਰਦੇ ਨੇ। ਕਿਤੇ ਉਹ ਗੁਰੂ ਅੰਗਦ ਸਾਹਿਬ ਲਈ ਪਹਿਲਾ ਸ਼ਬਦ ਵਰਤਦੇ ਨੇ, ਜੋਤ ਓਗਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਆ। ਤੇ ਕੱਲ ਗੁਰੂ ਰਾਮਦਾਸ ਜੀ ਲਈ ਕਹਿ ਰਹੇ ਸਨ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ। ਤੇ ਅੱਜ ਕਹਿ ਰਹੇ ਨੇ ਕਿ ਦੁਨੀਆਂ ਦੇ ਲੋਕੋ ਚਾਰ ਪਾਤਸ਼ਾਹ ਆਪਣੇ ਸਮੇਂ ਪ੍ਰਗਟ ਹੋਏ, ਅੱਜ ਪੰਜਵੇਂ ਗੁਰਦੇਵ ਧੰਨ ਗੁਰੂ ਅਰਜੁਨ ਦੇਵ ਆਏ ਨੇ, ਮਾਨੋ ਆਪ ਹੀ ਪਰਮੇਸ਼ਵਰ ਪ੍ਰਗਟ ਹੋ ਗਿਆ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖਲੋਤੇ ਇਹ ਬਚਨ ਕਰ ਰਹੇ ਨੇ ਕਿ ਚਾਰੇ ਜਾਗੇ, ਜਾਗੇ ਦਾ ਅਖਰੀ ਅਰਥ ਪ੍ਰਗਟ ਹੋਏ, ਗੁਰੂ ਸਾਹਿਬ ਪ੍ਰਗਟ ਹੋਏ ਨੇ ਚਾਰੇ ਜਾਗੇ ਚਹੁੰ ਜੁਗੀ। ਚਾਰੇ ਪਾਤਸ਼ਾਹ ਕਿਰਪਾਲੂ ਦਾਤਾ ਜੀ ਆਪਣੇ ਆਪਣੇ ਚੌਵਾਂ ਜਾਮਿਆਂ ਵਿੱਚ ਪ੍ਰਗਟ ਹੋਏ। ਹੁਣ ਇਹਦਾ ਅਰਥ ਚਹੁੰ ਜੁਗੀ ਦਾ ਅਰਥ ਸਤਯੁਗ ਤ੍ਰੇਤਾ ਦੁਆਪਰ ਤੇ ਕਲਯੁਗ ਨਹੀਂ, ਚਹੁੰ ਜੁਗੀ ਚਾਰੇ ਸਤਿਗੁਰੂ ਆਏ ਨੇ, ਚਾਰ ਜਾਮਿਆਂ ਵਿੱਚ ਆਪਣੇ ਆਪਣੇ ਸਮੇਂ ਉਹ ਪ੍ਰਗਟ ਹੋਏ, ਪਰ ਜੋਤ ਇੱਕ ਹੈ। ਚਾਰੇ ਜਾਗੇ ਚਹੁੰ ਜੁਗੀ ਤੇ ਅਗਲਾ ਬਚਨ ਹੈ ਪੰਚਾਇਣ ਆਪੇ ਹੋਵਾ। ਹੁਣ ਇਹਦੇ ਅਰਥ ਪੰਚ ਆਇਣ, ਪੰਚ ਦਾ ਅਰਥ ਹੈ ਪੰਜ, ਪੰਚ ਦਾ ਅਰਥ ਗੁਰਮੁਖ ਵੀ ਹੈ, ਅਸੀਂ ਪੜ੍ਹ ਕੇ ਆਏ ਹਾਂ ਪੰਚ ਪ੍ਰਵਾਨ ਪੰਚ ਪ੍ਰਧਾਨ। ਪੰਚ ਸ਼ਬਦ ਦੋ ਸ਼ਬਦਾਂ ਨਾਲ ਬਣਿਆ, ਪੰਚ ਆਇਣ, ਪੰਚ ਦਾ ਅਰਥ ਹੈ ਹਜ਼ੂਰ ਜੀ ਨੇ ਬਖਸ਼ਿਸ਼ ਕੀਤੀ ਪੰਜ ਵੀ ਹੈ, ਤੇ ਆਇਣ ਦਾ ਅਰਥ ਹੁੰਦਾ ਘਰ। ਇਉਂ ਕਹਿ ਲਈਏ ਪੰਚ ਆਇਣ ਪੰਜਾਂ ਤੱਤਾਂ ਦੇ ਬਣਾਉਣ ਵਾਲੇ, ਪੰਜਾਂ ਤੱਤਾਂ ਦੇ ਰਚੈਤਾ ਪਰਮੇਸ਼ਵਰ ਜੀ। ਇਉਂ ਇਹਦੇ ਅਰਥ ਹੋਰ ਸੁਖਾਇਣ ਹੋਣਗੇ ਕਿ ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਆਪ ਹੀ ਪੰਜਾਂ ਵਿੱਚ ਪ੍ਰਗਟ ਹੋ ਗਿਆ। ਇੱਥੇ ਪਰਮਾਤਮਾ ਨੂੰ ਗੁਰੂ ਦੇ ਅੰਦਰ ਪ੍ਰਗਟ ਸਖਿਆਤ ਤੇ ਇਹ ਕਦੀ ਭੁੱਲੀਏ ਨਾ, ਕਿਉਂਕਿ ਅਸੀਂ ਜਦੋਂ ਕਦੀ ਪਰਮਾਤਮਾ ਦੀ ਗੱਲ ਚੱਲਦੀ ਹੈ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਦਾ ਦਰਜਾ ਪਰਮਾਤਮਾ ਤੋਂ ਥੱਲੇ ਹੈ। ਇਹ ਕਿਹੜੀ ਪ੍ਰਸ਼ਨ ਉੱਠਦਾ? ਗੁਰੂ ਦਾ ਦਰਜਾ ਕੀ ਹੈ? ਜਿਹੜਾ ਸਿੱਖ ਗੁਰਮਤ ਨੂੰ ਗੁਰਬਾਣੀ ਨੂੰ ਸਮਝਣ ਵਾਲਾ ਹੈ ਉਹਨੂੰ ਇਹ ਗੱਲ ਦ੍ਰਿੜ ਰੱਖਣੀ ਚਾਹੀਦੀ ਹੈ, ਅਸਲ ਵਿੱਚ ਗੁਰੂ ਹੀ ਪਰਮੇਸ਼ਵਰ ਦਾ ਸਾਕਾਰ ਰੂਪ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਪ ਸੁਣਾਇਆ, ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਟਿਕਾ ਦਿੱਤਾ, ਆਪਣੇ ਆਪ ਨੂੰ ਸਤਿਗੁਰੂ ਦਾ ਸਰੂਪ ਦੇ ਦਿੱਤਾ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਅੱਜ ਜਦੋਂ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਆਏ ਕਹਿਣ ਲੱਗੇ ਦਾਤਾ ਤੁਸੀਂ ਆਪ ਹੀ ਸਿਰਜਣ ਵਾਲੇ, ਆਪ ਹੀ ਸਭ ਕੁਝ ਬਣਾਉਣ ਵਾਲੇ, ਚਾਰ ਜਾਮਿਆਂ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਪ੍ਰਗਟ ਹੋਈ, ਪੰਚਾਇਣ ਆਪੇ ਹੋਵਾ। ਕਹਿਣ ਲੱਗੇ ਇਉਂ ਕਹਿ ਲਓ ਕਿਉਂਕਿ ਪੰਜਵੇਂ ਪਾਤਸ਼ਾਹ ਦੀ ਚਿੰਤ ਅੱਗੇ ਜਾ ਕੇ ਸ਼ੁਰੂ ਹੋਣੀ। ਇਸ ਤੁਕ ਨੂੰ ਫਿਰ ਸਮਝੀਏ, ਚਾਰੇ ਜਾਗੇ ਚਹੁੰ ਜੁਗੀ ਪੰਚਾਇਣ ਆਪੇ ਹੋਵਾਂ, ਆਪ ਹੀ ਪਰਮਾਤਮਾ ਚਵਾਂ ਵਿੱਚ ਪ੍ਰਗਟ ਹੋਇਆ। ਤੇ ਕਿਹੜਾ? ਕਹਿਣ ਲੱਗੇ ਆਪੀ ਮੈਂ ਆਪ ਸਾਜਿਓਨ, ਉਹ ਪਰਮਾਤਮਾ ਜਿਹਨੂੰ ਕੋਈ ਸਾਜਣ ਵਾਲਾ ਨਹੀਂ, ਆਪਣੇ ਆਪ ਨੂੰ ਆਪ ਹੀ ਉਹਨੇ ਸਾਜਿਆ ਹੈ। ਆਪੇ ਹੀ ਥੰਮ ਖਲੋਵਾਂ, ਆਪ ਹੀ ਜਿਹੜਾ ਇਸ ਸੰਸਾਰ ਨੂੰ ਸਹਾਰਾ ਦੇ ਕੇ ਥੰਮ ਖਲੋਤਾ ਹੈ। ਪਰਮਾਤਮਾ ਨੂੰ ਕੋਈ ਥਾਪ ਨਹੀਂ ਸਕਦਾ, ਪਰਮਾਤਮਾ ਨੂੰ ਕੋਈ ਬਣਾ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਪਰਮੇਸ਼ਵਰ ਦੀ ਸਿਫਤ ਕਰਦੇ ਨੇ, ਇੱਕ ਸ਼ਬਦ ਅਸੀਂ ਸਹਿਬ ਹਮ ਕਦੇ ਨਾ ਭੁੱਲੀਏ, ਸੁਤੇ ਸਿੱਧ।
ਇੱਕ ਗੁਰੂ ਗੋਬਿੰਦ ਸਿੰਘ ਦਾ ਬਚਨ ਹੈ, ਅੰਨ ਪਉ ਪ੍ਰਕਾਸ਼, ਆਪਣਾ ਹੀ ਹੈ ਉਹਦਾ ਪ੍ਰਕਾਸ਼। ਗੁਰੂ ਨਾਨਕ ਸਾਹਿਬ ਦਾ ਕਹਿ ਰਹੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਆਪੀ ਨੇ ਆਪ ਸਾਜਿਓਨ। ਦੋ ਸ਼ਬਦ ਨੇ ਸਾਜ ਓਨ, ਉਸ ਨੇ ਆਪਣੇ ਆਪ ਨੂੰ ਆਪ ਹੀ ਸਾਜਿਆ। ਇਸੇ ਪੌੜੀ ਦੀ ਗੱਲ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਸਾ ਕੀ ਵਾਰ ਦੀ ਪਹਿਲੀ ਪੌੜੀ ਹੈ। ਇਉਂ ਬਾਬਾ ਸੱਤਾ ਜੀ ਨੇ ਉਸ ਪੌੜੀ ਨੂੰ ਸਮਕਸ਼ ਰੱਖ ਕੇ ਗੁਰੂ ਸਾਹਿਬ ਨੇ ਤਾਂ ਸ਼ਬਦ ਵਰਤੇ ਉੱਥੇ ਪ੍ਰਭੂ ਲਈ, ਤੇ ਇਸ ਰਬਾਬੀ ਸਿੱਖ ਨੇ ਕਿਹਾ ਜਿਹੜੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਜਿੱਥੋਂ ਚਾਹੋ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਉ, ਤੂੰ ਜਾਣੋਈ ਸਭ ਸਹਿ। ਜਿਹੜੀ ਪਹਿਲੀ ਪੌੜੀ ਵਿੱਚ ਉਸ ਪਰਿਪੂਰਨ ਪਰਮੇਸ਼ਵਰ ਦੀ ਸਿਫਤ ਕੀਤੀ, ਉਹ ਸਿਫਤ ਅੱਜ ਇਹ ਗੁਰੂ ਨਾਨਕ ਸਾਹਿਬ ਲਈ ਕਰਦੇ ਪਏ। ਸਤਿਗੁਰੂ ਬਾਬਾ ਨਾਨਕ ਸਾਹਿਬ ਨੇ ਕਿਹਾ, ਪ੍ਰਭੂ ਨੇ ਆਪਣੇ ਆਪ ਨੂੰ ਆਪ ਸਾਜਿਆ, ਆਪ ਉਹਨੇ ਨਾਮ ਰਚਿਆ, ਤੇ ਇੱਕ ਕਿਰਪਾ ਉਹਨੇ ਕੀਤੀ, ਕਰਤਾ ਬਾਅਦ ਵਿੱਚ ਬਣਿਆ, ਪਹਿਲਾਂ ਉਹ ਦਾਤਾ ਬਣ ਗਿਆ। ਪਿਆਰਿਓ, ਇਹ ਉਹਦੇ ਅੰਦਰ ਦਾ ਉਮਾਕ ਹੈ, ਉਸ ਪ੍ਰਭੂ ਦੇ ਅੰਦਰ ਦਾ ਚਾਹ ਹੈ। ਉਹ ਦਾਤਾ ਹੈ ਪਹਿਲਾਂ, ਕਰਤਾ ਹੈ ਬਾਅਦ ਵਿੱਚ। ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ, ਦਾਤਾ ਕਰਤਾ ਆਪ ਤੂੰ, ਤੂੰ ਪਹਿਲਾਂ ਦਾਤਾ ਹੈ, ਬਾਅਦ ਵਿੱਚ ਕਰਤਾ ਹੈ। ਪਹਿਲਾਂ ਤੂੰ ਰਿਜ਼ਕ ਦਾ ਪ੍ਰਬੰਧ ਕਰਨਾ, ਤੇ ਬਾਅਦ ਵਿੱਚ ਜੀਵ ਨੂੰ ਪੈਦਾ ਕਰਨਾ ਹੈ। ਅੱਜ ਇਹ ਬਾਬਾ ਸੱਤਾ ਜੀ ਕਹਿ ਰਹੇ ਨੇ ਕਿ ਚਾਰੇ ਜਾਗੇ ਚੌਂ ਜੁਗੀ ਪੰਚਾਇਣ, ਆਪੇ ਹੋਵਣ, ਆਪੇ ਹੀ ਵਿੱਚ ਪਰਮਾਤਮਾ ਪ੍ਰਗਟ ਹੋਇਆ। ਆਪੀ ਨੇ ਆਪ ਸਾਜਿਓਨ, ਉਸ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਆਪੇ ਹੀ ਥੰਮ ਖਲੋਵਾ, ਆਪ ਹੀ ਸਭ ਕੁਝ ਪਸਾਰਾ ਕਰਕੇ ਥੰਮ ਖਲੋਵਾ, ਇਹਨੂੰ ਸਹਾਰਾ ਦੇਣ ਵਾਲਾ ਵੀ ਆਪ ਹੈ। ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਵਾ। ਪਿਆਰਿਓ, ਆਪ ਹੀ ਉਹ ਪੱਟੀ ਹੈ, ਆਪ ਹੀ ਉਹ ਕਲਮ ਹੈ, ਤੇ ਆਪ ਹੀ ਉਹ ਲਿਖਣ ਵਾਲਾ ਹੈ। ਇਹਦੇ ਅਰਥ ਮਹਾਂਪੁਰਸ਼ਾਂ ਨੇ, ਗੁਰਮੁਖਾਂ ਨੇ ਇਸ ਪ੍ਰਕਾਰ ਵੀ ਕੀਤੇ। ਆਪਾਂ ਇਹਦੇ ਅਖਰੀ ਅਰਥ ਇਹ ਕਰ ਦਿਆਂਗੇ ਕਿ ਆਪੇ ਪੱਤੀ ਹੈ, ਆਪੇ ਕਲਮ ਹੈ, ਆਪ ਲਿਖਣ ਹਾਰਾ, ਲਿਖਣ ਵਾਲਾ, ਪੂਰਨੇ ਪਾਉਣ ਵਾਲਾ ਵੀ ਆਪ ਹੈ। ਜਦੋਂ ਗੁਰੂ ਅਰਜੁਨ ਦੇਵ ਜੀ ਦੀ ਸਿਫਤ ਵੱਲ ਜਾਂਦੇ ਨੇ, ਤੇ ਇੱਥੇ ਇੱਕ ਇਸ਼ਾਰਾ ਭਾਈ ਸਾਹਿਬ ਭਾਈ ਵੀਰ ਸਿੰਘ ਗਿਆਨੀ ਹਰਬੰਸ ਸਿੰਘ ਕਰਦੇ ਨੇ ਕਿ ਉਸ ਵੇਲੇ ਗੁਰੂ ਕੀ ਬਾਣੀ ਵੀ ਲਿਖੀ ਜਾ ਰਹੀ ਹੈ, ਤੇ ਪ੍ਰਮਾਤਮਾ ਦੀ ਸਿਫਤ ਸੰਬੰਧੀ ਇਹ ਸ਼ਬਦ ਕਹਿ ਰਹੇ ਨੇ ਕਿ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਜਿਨ੍ਹਾਂ ਫਤਿਹਾਂ ਤੇ ਜਿਨ੍ਹਾਂ ਕਾਗਜ਼ਾਂ ਤੇ ਲਿਖਣਾ, ਉਹ ਵੀ ਤੂੰ ਆਪ ਹੀ ਖੇਡ ਵਰਤਾਨਾ ਹੈ। ਕਲਮ ਵੀ ਤੇਰੇ ਹੱਥ ਵਿੱਚ ਹੈ, ਤੇ ਲਿਖਣ ਵਾਲੇ ਮੇਰੇ ਕਿਰਪਾਲੂ ਦਾਤਾ ਜੀ ਤੁਸੀਂ ਖੁਦ ਆਪ ਹੋ। ਆਪ ਲਿਖਦੇ ਹੋ, ਆਪ ਲਿਖਾਣ ਵਾਲੇ ਹੋ, ਆਪ ਸਭ ਕੁਝ ਕਰਨ ਵਾਲੇ ਹੋ। ਆਪੇ ਪੱਟੀ ਕਲਮ ਆਪ, ਆਪ ਲਿਖਣ ਆਰਾ ਹੋਵਾਂ, ਸਭ ਉਮਤ ਆਵਣ ਜਾਵਣੀ। ਹੇ ਸੱਚੇ ਪਾਤਸ਼ਾਹ, ਦੇਖੋ ਅੰਦਰ ਦਾ ਗਿਆਨ ਜਦੋਂ ਅੰਦਰੋਂ ਨਿਕਲਿਆ, ਕਹਿੰਦੇ ਨੇ ਬਾਕੀ ਜੋ ਕੁਝ ਪੈਦਾ ਹੋਇਆ ਨਾ, ਇਹ ਸਾਰਾ ਆਉਣ ਜਾਣ ਵਾਲਾ ਹੈ। ਪਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਤੇਰੇ ਅੰਦਰ ਉਹ ਪ੍ਰਭੂ ਆਪ, ਤੁਸੀਂ ਪਰਮੇਸ਼ਵਰ ਦਾ ਰੂਪ ਹੋ, ਤੁਹਾਡੇ ਅੰਦਰ ਉਹ ਆਪ ਟਿਕਿਆ ਹੈ, ਤੇ ਆਪੇ ਹੀ ਨਵਾਂ ਨਰੋਵਾ, ਤੁਸੀਂ ਸਦੀਵ ਕਾਰ ਰਹਿਣ ਵਾਲੇ ਨਵੇਂ ਨਰੋਏ ਹੋ। ਜਿਹੜਾ ਪਰਮਾਤਮਾ ਤੁਹਾਡੇ ਅੰਦਰ ਆਪ ਟਿਕਿਆ, ਉਹਨੇ ਆਪਣਾ ਰੂਪ ਬਣਾ ਕੇ ਆ ਗਿਆ, ਬਾਕੀ ਸਾਰੇ ਆਉਣ ਜਾਣ ਵਾਲੇ ਨੇ। ਪਰ ਹੇ ਪ੍ਰਭੂ ਸਰੂਪ ਗੁਰੂ, ਇਉਂ ਕਹਿ ਲਈਏ, ਸ਼ਬਦ ਨਹੀਂ ਔੜਦੇ ਕਿ ਪਰਮਾਤਮਾ ਦਾ ਸਕਾਰ ਰੂਪ ਗੁਰੂ, ਤੁਸੀਂ ਨਿਤ ਨਵੇਂ ਹੋ, ਤੇ ਗੁਰੂ ਕਦੀ ਪੁਰਾਣਾ ਨਹੀਂ ਹੁੰਦਾ। ਅਸੀਂ ਹੋਰ ਮਾਰਨੇ ਆ ਨਾ, ਕਿ ਪੜ ਗਏ ਕਿ ਆਹ ਜਿਹੜੀ ਕਿਤੇ ਅੰਮ੍ਰਿਤ ਵਾਲੀ ਗੱਲ ਨਾ ਹੁੰਦੀ, ਸਾਰੀ ਦੁਨੀਆ ਸਿੱਖ ਹੋ ਜਾਣੀ ਸੀ। ਕੇਸਾਂ ਦੀ ਗੱਲ ਨਾ ਹੁੰਦੀ, ਲੋਕਾਂ ਸਾਰਿਆਂ ਸਿੱਖੀ ਕਮਾ ਲੈਣੀ ਸੀ। ਨਹੀਂ ਪਿਆਰਿਓ, ਅਸੀਂ ਸਿਆਣੇ ਹਾਂ ਗੁਰੂ ਤੋਂ। ਗੁਰੂ ਦੀ ਵਿਚਾਰਧਾਰਾ, ਗੁਰੂ ਦੇ ਬਚਨ ਕਦੀ ਵੀ ਪੁਰਾਣੇ ਨਹੀਂ ਹੁੰਦੇ। ਇਹ ਗੱਲ ਚੇਤੇ ਰੱਖੀ, ਉਹ ਨਿਤ ਨਵਾਂ ਹੈ। ਸਤਿਗੁਰੂ ਨੇ ਬਾਣੀ ਵਿੱਚ ਜਦੋਂ ਗੁਰੂ ਕੀ ਉਪਮਾ ਕੀਤੀ ਤੇ ਸ਼ਬਦ ਵਰਤੇ, ਸਤਿਗੁਰ ਮੇਰਾ ਸਦਾ ਸਦਾ, ਆਪੇ ਹੀ ਨਵਾਂ ਨਰੋਆ ਹੈ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਨਾਸ਼ੀ ਪੁਰਖ ਹੈ ਜੋ ਸਮੇਂ ਰਿਹਾ ਸਮਾਈ। ਸਤਿਗੁਰੂ ਹਮੇਸ਼ਾ ਹੀ ਨਵਾਂ ਨਰੋਆ ਹੈ। ਗੁਰੂ ਕਦੀ ਪੁਰਾਣਾ ਨਹੀਂ ਹੁੰਦਾ। ਗੁਰੂ ਦੀ ਵਿਚਾਰਧਾਰਾ ਕਦੀ ਨਹੀਂ ਪੁਰਾਣੀ ਹੁੰਦੀ। ਭਾਵੇਂ ਜਿਤਨੀ ਮਰਜ਼ੀ ਮਨੁੱਖ ਬੋਧਕ ਤਲ ਤੇ ਤਰੱਕੀ ਕਰ ਰਿਹਾ ਹੈ, پر اندر دا سکون یہ ادھر ملے گا جب گرو دے بچنا نو کمانا شروع کرے شبد کی کمائی شبد میں جڑ کے دے اندر نو سکون ملتا ہے تن گرو ارجن دیو جی بھی شبد ورتے ہیں باقی سنسار آن جان والا ہے سمرت گرو نت نوا نروا ہے کیونکہ گرو کدی بھی کتے جانا نہیں جب گرو ارجن دیو کرپالو جی سنگھاسن تے براجمان ہوئے اس گل کی پروڑتا پت اپنی بچنا اپنی رچنا کر دے تن گرو ارجن دیو جی نو دیکھتے ہیں کہ آپ ہی ایک گرو نانک کا سوروپ پرگٹ ہوئے تے پت نے پہلا بچن کیا کہن لگے جوت روپ ہر آپ گرو نانک کہایو تاتے انگد پیو تت شوں تت ملایو انگد کرپا تار امر ستگر چھڑکیو امرداس امرت شتر گر رام دیو گر رام داس درشن پرش کہ متھرا امرت بین مورت پنچ پرمان پورک گر ارجن پکھو میں تن گرو ارجن دیو سچے پاتشاہ نو دیکھ کے پت متھرا جی اس گل نو ہور اگے کلیئر کرتے ہیں کہ جوت روپ ہے گرو نانک صاحب جی جوت روپ ہر آپ گرو نانک کہایو تاں تے انگد بھیو اس جوت وچو بابا لہنا جی تو انگد بنے تت سیو تت ملایو ہن جیڑی کالنا نام دی بابا لہنا صاحب کردے پے نے گرو نانک صاحب سمندر نے بابا لہنا جی کالنا کردیا ایک بوند نے جس دن اس سمندر نے بوند نو کھچ کے اپنے وچ ملا لیا سچ جانے او دن بوند بوند نہ رہی او خود ہی ساگر ہو گئی تت سیو تت ملایو پیارو یہی کارن جدو کوئی نام ابیاسی گرمخ سائیں دے چرنا میں جڑتا ہے تا سارے آپ آتم شہزادے ہے تا پادشاہ دے پتر پر پیارے پادشاہ دا پتر کملا ہو جائے نا تے نوکراں دے بومیاں کی کھلو کی روٹیاں منگ منگ کھائی جانا ہوں شدائی ہو جائے تو پتا نہیں لگتا وہ نوکراں دے بومیاں کے کھلوئے گا انہوں تو منگ منگ کھائے گا ہے تا سارے جتنیاں بھی آتماواں نے اے پرماتما دے اپنی انش ہے آتم شہزادے نہیں پر نام نو بھلن کر کے کملے ہو گئے کملے خون کر کے مایا تاریاں دے بوئیاں دی ٹکڑ بن گئے جدو آتم شہزادے بن گئے پتہ لگے کہو کبیر اے رام کی انش ادو پہ وہ کبیر جی اچھی آواز کہ مانگوں کاہے رنگ سب دیکھوں کدے تو منگن جاوا سب کنگال نے کیونکہ میرا پادشاہ میں وہ پتر ہاں میں صرف ایک کھن تھوڑا جا بچوں نکلیا کہ تت چو تت ملایو کی ہے کہ اج یہ بوند ساگر وچ نہیں سما سکتی کہ اج تت پرم تت وچ نہیں سما سکتا حضور نے جی بابا کبیر جی نے کہا میں رام کی انش ہاں تے انہوں نے پھر نال آواز اچھی دتی مانگوں کائے رنگ سب دیکھو تم ہی تے میرو نستار جے دیو ناما بپ سداما تن کو کرپا پئی ہے آپار کہ کبیر تم سمرت داتے چار پدارت دیت نہ بس تسی دیری نہیں لاندے داتاں دیندیاں آتم شہزادہ ہے گرو کا سکھ آتم شہزادہ ہے منک تے جے کتے اے بوند اس ساگر وچ جا ملے اس سمندر وچ مل جائے اکلی بوند ہے پر کدی بھلے نہ بوند رہ کے بھی ایچ ٹو او ہے پر جے کتے سمندر وچ مل جائے پیارے اور پھر ساگر آپ ہی یہ بن جاتا ہے حضور کرپالو کہندے نے جدو باورا پن گیا نا کملے پن دا ارتھ پتا ہے کہ نام بھول گئے لوگ شدائی ہو جاندے کملے ہو جاندے نے تے ہندے وی دو طرح دے کملے نے جاں تا چوکھا مایا وچ کھچت ہو جائے وہ سچی مچی شدائی ہو جاندا ہے تے جاں کتے رب دی چیتک لگ جائے تے لوکاں دی نظر وچ وہ شدائی ہو جاندا ہے پیاریو چیتے رکھیو سنسارک طور تے کملا ہوندا ہے اپنے بستر پاردا ہے جدو رب دے نام وچ کوئی شدائی ہوندا ہے تے نام دے بستر دے کے لوکاں دی پت ٹکدا ہے ہن جدو پتا لگا کملا پن گیا پتا دے چرن پکڑے تے گرو ارجن صاحب دے بچن پڑھو ہے بوند سی جدو ساگر وچ ملے تے پتا ساگر نے بچن کیا کہن لگے آپ حضور نے پہلا پتا دے بچن اپنی رچنا تو کہ پتا نو میں کی کیا تے پرت کے جو پتا نے کیا تت نہ تت ملیا پھر بکھریوا نہیں رہا کہن لگے جس کا پتا تو ہے میرے سوامی تس بارک بھوک کیسی نمت نام ندان کر تیرا من بچ ہے سو لیسی ਹੁਣ ਇਹ ਪੁੱਤਰ ਕਹਿ ਰਿਹਾ ਮੇਰੇ ਬਾਪੂ ਜਿਹਦਾ ਤੂੰ ਸਿਰ ਤੇ ਖਲੋਤਾ ਹੋਵੇ ਉਹਨੂੰ ਕੋਈ ਕਮੀ ਹੈ? ਮਨ ਬਾਂਚਾ ਸੋ ਲੈਸੀ ਵਾਲੀ ਗੱਲ ਹੈ। ਅੱਗੇ ਹੁਣ ਦੇਖੋ ਜਦੋਂ ਸਾਗਰ ਰੂਪ ਪਿਤਾ ਨੇ ਬਚਨ ਕਹਿ ਕਹਿਣ ਲੱਗੇ ਪਿਤਾ ਕਿਰਪਾਲ ਆ ਗਿਆ ਇਹ ਕੀਨੀ, ਇਹ ਹੁਣ ਮੇਰਾ ਪੁੱਤਰ ਨੌਕਰਾਂ ਦੇ ਬੂਹਿਆਂ ਤੇ ਨਹੀਂ ਘੁੰਮੇਗਾ, ਨੌਕਰੇ ਦੀ ਸੇਵਾ ਕਰਨਗੇ। ਹੁਣ ਬੂੰਦ ਸਾਗਰ ਵਿੱਚ ਮਿਲੀ ਤੇ ਸਾਗਰ ਵਾਲੇ ਖਜ਼ਾਨੇ ਨੂੰ ਮਿਲ ਵੀ ਲੱਗੇ। ਸ਼ਬਦ ਵਰਤੇ ਕਹਿਣ ਲੱਗੇ ਪਿਤਾ ਕਿਰਪਾਲ ਆ ਗਿਆ ਇਹ ਕੀਨੀ, ਬਾਲਕ ਮੁੱਖ ਮੰਗੇ ਸੋ ਦੇਣਾ, ਜੋ ਮੇਰਾ ਬੱਚਾ ਮੰਗੇ ਮੂੰਹ ਤੋਂ ਜੋ ਮੰਗੇ, ਕੋਈ ਕੰਡੀਸ਼ਨ ਨਹੀਂ ਕਿ ਆਹ ਚੀਜ਼ਾਂ ਦੇਣੀਆਂ, ਮੁੱਖ ਮੰਗੇ ਸੋ ਦੇਣਾ। ਕਹਿਣ ਲੱਗੇ ਨਾਨਕ ਬਾਲਕ ਦਰਸ਼ ਪ੍ਰਭ ਚਾਹੈ ਮੁੜ ਹੈ ਖਿਰਦੈ ਬਸੈ ਨਿਤ ਚਰਨ, ਤੇਰੇ ਚਰਨ ਮੇਰੇ ਖਿਰਦੇ ਵਕਤ ਵਿੱਚ ਵੱਸ ਜਾਣ ਬਾਪੂ। ਇਕੱਲੀ ਬੂੰਦ ਹੈ ਪਰ ਪਿਆਰਿਓ ਜਦੋਂ ਸਾਗਰ ਦੇ ਨਾਲ ਮਿਲ ਗਈ ਤੇ ਨਿੱਕੀ ਬੂੰਦ ਵੀ ਸਾਗਰ ਦਾ ਮਾਲਕ ਬਣ ਗਈ। ਇਕੱਲੇ ਭਾਈ ਲੈਣਾ ਨਹੀਂ ਤੇ ਜਦੋਂ ਤਤ ਬਾਬੇ ਨਾਨਕ ਨਾਲ ਮਿਲੇ ਤੇ ਅੰਗਦ ਬਣ ਗਏ। ਮੈਂ ਫਿਰ ਆਪਣੇ ਵਿਸ਼ੇ ਵੱਲ ਆਵਾਂ ਕਿ ਗੁਰੂ ਅਰਜਨ ਸਾਹਿਬ ਦੀ ਸਿਫਤ ਜੇ ਅੱਜ ਬਾਬਾ ਸੱਤਾ ਜੀ ਕਰ ਰਹੇ ਨੇ ਤੇ ਉਧਰ ਭੱਤਾ ਨੇ ਸਿਖਰ ਦੀਆਂ ਗੱਲਾਂ ਕਹੀਆਂ ਕਿ ਗੁਰੂ ਨਿਤ ਨਵਾਂ ਨਰੋਆ ਹੈ, ਗੁਰੂ ਕਦੀ ਵੀ ਕਿਤੇ ਨਹੀਂ ਜਾਂਦਾ। ਹਜ਼ੂਰ ਨੇ ਬਚਨ ਕਹਿ ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸੋ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਫਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ। ਕਹਿਣ ਲੱਗੇ ਗੁਰ ਰਾਮਦਾਸ ਜੀ ਨੂੰ ਜਦੋਂ ਛਤਰ ਮਿਲਿਆ ਉਹਨਾਂ ਨੇ ਫਿਰ ਕਿਰਪਾ ਆਪਣੇ ਪੁੱਤਰ ਤੇ ਕੀਤੀ, ਉਹਨਾਂ ਨੇ ਰਹਿਮਤ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ। ਤੇ ਭੱਟ ਮਥਰਾ ਕਹਿੰਦੇ ਨੇ ਕਿ ਪੰਜਾਂ ਦਾ ਚਿਲਕਾਰਾ ਇੱਕ ਵਿੱਚੋਂ ਦੇਖਣਾ ਤੇ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਸਿੱਖੋ ਮੈਂ। ਹੁਣ ਭੱਟ ਭੱਟ ਆ ਖਲੋਤੇ ਨੇ ਸਤਿਗੁਰੂ ਦੇ ਸਾਹਮਣੇ ਤੇ ਇਹ ਭੱਟ ਆਤਮ ਮੁਤਲਾਸ਼ੀ ਸਨ, ਆਤਮਾ ਦਾ ਸੁੱਖ ਪਾਲਣ ਵਾਲੇ ਸਨ। ਪਿਆਰਿਓ ਮੈਂ ਅਰਜ ਵੀ ਕੀਤੀ ਇਹ ਭੱਟ ਕੁਝ ਕੁ ਲਾਗਵੇ ਦੇ ਇਲਾਕੇ ਦੇ ਰਹਿਣ ਵਾਲੇ ਸਨ, ਕੁਝ ਭੇਵੇ ਦੇ ਨੇੜੇ ਦੇ ਰਹਿਣ ਵਾਲੇ ਸਨ, ਆਤਮਾ ਦੀ ਭੁੱਖ ਲੈ ਕੇ ਆਏ ਸਨ। ਪੂਰਬਲਾ ਅੰਦਰ ਕੋਈ ਜਾਗਿਆ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਹਮਣੇ ਬੈਠੇ ਨੇ ਤੇ ਇਹਨਾਂ ਭੱਟਾਂ ਨੇ ਰਸਨਾ ਤੋਂ ਬਚਨ ਕਿਆ ਕਹਿਣ ਲੱਗੇ, ਜਦ ਔਰ ਨਾ ਯਾਹੇ ਮਹਾ ਤਮ ਮੈਂ, ਇਸ ਮਹਾ ਹਨੇਰੇ ਵਿੱਚ ਜੇ ਕੋਈ ਚਾਨਣ ਦੇ ਸਕਦਾ ਤੇ ਕੇਵਲ ਗੁਰੂ ਅਰਜਨ ਦੇ। ਨਵਾਂ ਨਰੋਵਾ ਗੁਰੂ ਕਿਵੇਂ ਹੈ? ਇੱਥੇ ਮੈਂ ਅਰਜ਼ ਕਰਨੀ ਚਾਹੁੰਦਾ ਹਜ਼ੂਰ ਬਾਰੇ ਕਹਿਣ, ਜਗ ਔਰ ਨਾ ਯਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ, ਤਿਨ ਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾ ਪੀਓ। ਉਹਨਾਂ ਦੇ ਕਰੋੜਾਂ ਦੁੱਖ ਚਲੇ ਗਏ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚੋਂ ਬੈਠ ਕੇ ਅੰਮ੍ਰਿਤ ਦੀ ਬੂੰਦ ਲਈ। ਜਗ ਔਰ ਨਾ ਯਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ, ਤਿਨ ਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪਦਤ ਤੇ ਮਤ ਚੁੱਕੈ ਰੇ ਮਨ, ਇਸ ਪਦਤੀ ਤੋਂ ਇਸ ਸਿਧਾਂਤ ਤੋਂ ਬਾਬੇ ਨਾਨਕ ਦੇ ਘਰ ਦੀ ਗੁਰਮਤ ਦਾ ਤੂੰ ਜਾਣੂ ਹੋ। ਪਿਆਰਿਓ ਕਈ ਵਾਰੀ ਸੋਚੀ ਦਾ ਹੈ, ਹੁਣ ਭੱਟ ਇਹ ਕਹਿੰਦੇ ਆਏ ਨੇ ਵਰਸ਼ ਇਹ ਕੋਂ ਫਿਰਿਓ ਕਿਨਾ ਨਾ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਪਰ ਜਦੋਂ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਆਏ ਦੇਖੋ ਕੈਸੀ ਅੰਦਰ ਕਿਰਪਾ ਵਾਪਰੀ, ਚਰਨਾਂ ਵਿੱਚ ਜੁੜਨ ਦੀ ਦੇਰ ਸੀ ਤੇ ਅੰਦਰੋਂ ਬਾਣੀ ਦਾ ਝਰਨਾ ਚੱਲ ਪਿਆ। ਉਹਨਾਂ ਨੇ ਕੋਰਸ ਨਹੀਂ ਕੀਤਾ ਉੱਥੇ ਬਹਿ ਕੇ, ਦੋ ਚਾਰ ਸਾਲ ਨਹੀਂ, ਸਾਹਮਣੇ ਖਲੋਤੇ ਦੇਖ ਕੇ ਬਖਸ਼ਾਂ ਅੰਦਰੋਂ ਝਰਨਾ ਚੱਲਿਆ। ਕਿਉਂਕਿ ਵਿਦਵਾਨ ਸਨ ਪਰ ਅਜੇ ਤੱਕ ਦੁਨੀਆਂ ਦੀ ਕਲਾਣ ਪਾਉਂਦੇ ਰਹੇ ਸਨ, ਅੱਜ ਦੀਨ ਦੁਨੀਆਂ ਦੇ ਪਾਤਸ਼ਾਹ ਨਾਲ ਜਦੋਂ ਥੋੜੀ ਵੀ ਛੂਹ ਮਿਲੀ ਤੇ ਭਾਈ ਸਾਹਿਬ ਨੇ ਕਿਹਾ ਨਾ ਝਰਨਾ ਝਰਦਾ ਨਿਚਲੋ, ਅੰਦਰੋਂ ਝਰਨਾ ਚੱਲ ਤੁਰਿਆ, ਅੰਦਰੋਂ ਅਮਿਓ ਚੱਲਿਆ ਝਰਨੇ ਵਾਲੀ ਖੇਡ ਵਾਪਰੀ। ਉੱਥੇ ਉਹ ਸਾਨੂੰ ਸਿਧਾਂਤ ਸਮਝਾਉਣ ਲੱਗੇ, ਸਿੱਖ ਉਹ ਬੈਠੇ ਨੇ ਜਿਹੜੇ ਕਈ ਕਈ ਸਾਲਾਂ ਦੇ ਸਿੱਖੀ ਮਨਾਂ ਕਮਾਉਂਦੇ ਨੇ, ਉਹਨਾਂ ਨੂੰ ਭੱਟ ਕਹਿ ਰਹੇ ਨੇ ਕਿ ਇਹ ਪਦ ਤੇ ਮਤ ਚੁੱਕੈ ਰੇ ਮਨ, ਭੇਦ ਭੇਦ ਨਾ ਜਾਣ ਪੀਓ, ਪਰ ਤਸ਼ਰੀ ਦਾ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ, ਹਰ ਪੂਰਨ ਬ੍ਰਹਮ ਨਿਵਾਸ ਲਿਓ, ਆਪੇ ਹੀ ਨਵਾਂ ਨਰੋਆ। ਜਿਹਦੇ ਅੰਦਰ ਪਿਆਰਾ ਵਾਹਿਗੁਰੂ ਆਪ ਪ੍ਰਗਟ ਹੈ, ਸਖਿਆਤ ਹੈ, ਉਹ ਕਹਿ ਰਹੇ ਨੇ ਇਸ ਭੁਲੇਖੇ ਨੂੰ ਮਨ ਵਿੱਚੋਂ ਕੱਢ ਦੇ ਸਿੱਖਾਂ, ਆਪਣੇ ਮਨ ਨੂੰ ਭਾਵੇਂ ਮੁਖਾਤਬ ਕਰਦੇ ਨੇ, ਮੁਖਾਤਬ ਕਰਦੇ ਨੇ ਇਹ ਪਦ ਤੇ ਮਤ ਚੁੱਕੈ ਰੇ ਮਨ, ਵੇਦ ਭੇਦ ਨਾ ਜਾਣ ਦਿਓ, ਪਰ ਤਸ਼ਰੀ ਦਾ ਗੁਰੂ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਫਿਰ ਉਹ ਗਿਲਾ ਨਹੀਂ ਕਰਦੇ, ਇੱਕ ਗੱਲ ਬਚਨ ਅਗਲਾ ਕਹਿੰਦੇ ਨੇ, ਕਹਿੰਦੇ ਨੇ ਸੱਚੇ ਪਾਤਸ਼ਾਹ ਐਵੇਂ ਥੋੜਾ ਤੇਰੇ ਚਰਨਾਂ ਨਾਲ ਜੁੜ ਸਕਣਾ ਸੀ। ਪਿਆਰੇ ਤੁਹਾਡੇ ਆਪਣੀ ਜ਼ਿੰਦਗੀ ਵਿੱਚ ਕਈ ਅਹਿਮ ਘਟਨਾਵਾਂ ਵਾਪਰਦੀਆਂ ਨੇ, ਬੰਦਾ ਗੁਰਦੁਆਰੇ ਰੂਟੀਨ ਵਿੱਚ ਕਈ ਵਾਰੀ ਨਹੀਂ ਜਾਂਦਾ, ਤੇ ਕਈ ਵਾਰੀ ਆਪਣੀ ਜ਼ਿੰਦਗੀ ਦੇ ਕਈ ਸਾਲ ਲੰਘਣ ਤੋਂ ਬਾਅਦ ਨਾ ਜਦੋਂ ਕਿਤੇ ਇੱਕ ਸ਼ਬਦ ਦੀ ਠੋਕਰ ਵੱਜਦੀ ਹੈ ਤੇ ਪੂਰੇ ਦਾ ਪੂਰਾ ਜੀਵਨ ਹੀ ਪਲਟ ਜਾਂਦਾ ਹੈ। ਸਾਡੇ ਲੋਕ ਨਹੀਂ ਬਖਸ਼ਦੇ, ਗੁਰੂ ਤੇ ਬਖਸ਼ ਦਿੰਦਾ। ਜੇ ਬੰਦਾ ਸਾਰੀ ਜ਼ਿੰਦਗੀ ਸ਼ਰਾਬੀ ਕਵਾਬੀ ਰਿਹਾ ਹੈ ਨਾ ਤੇ ਗੁਰੂ ਦਾ ਸ਼ਬਦ ਸੁਣਿਆ ਅੰਦਰ ਨੂੰ ਠੋਕਰ ਵੱਜੀ ਤੇ ਫਿਰ ਸਾਡੇ ਲੋਕ ਉਹਨੂੰ ਵੇਖ ਕੇ ਕਹਿੰਦੇ ਨੇ 1200 ਚੂਹੇ ਖਾ ਕੇ ਬਿੱਲੀ ਖਾ ਜ਼ਰੂਰ ਚੱਲੀ, ਪਰ ਚੱਲੀ ਤੇ ਨਾ ਚੱਲੀ ਤੇ ਹੈ ਨਾ। ਨਹੀਂ ਪਿਆਰੇ ਕਦੀ ਨਾ ਕਹੋ, ਕਿਉਂਕਿ ਸਾਨੂੰ ਪਤਾ ਸਾਨੂੰ ਉਹਦੇ 20-25 ਸਾਲ ਨਸ਼ੇ ਵਾਲੇ ਦਿਸਦੇ ਨੇ, ਸਾਨੂੰ ਇਹ ਨਹੀਂ ਦਿਸਦਾ ਪਿਆ ਪੂਰਵਲੇ ਜਨਮ ਵਿੱਚ ਪਤਾ ਨਹੀਂ ਕਿੰਨੀਆਂ ਕੁ ਘਾਲਣਾ ਘਾਲ ਕੇ ਆਇਆ। ਜੇ ਘਾਲਣਾ ਘਾਲੀ ਤੇ ਨਸ਼ਾ ਕਿਉਂ ਪੀਣ ਲੱਗ ਪਿਆ, ਸਵਾਲ ਹੈ। ਘਾਲਣਾ ਘਾਲੀ ਤੇ ਨਸ਼ਾ ਕਿਉਂ ਪੀਤਾ? ਅਸਲ ਵਿੱਚ ਕਿਤੇ ਘਾਲਣਾ ਘਾਲਦਿਆਂ ਕਿਤੇ ਫੁਰਨਾ ਵਾਸ਼ਨਾ ਵਾਲਾ ਇਹੋ ਜਿਹਾ ਤੇ ਨਹੀਂ ਬਣ ਗਿਆ? ਗਣਕਾ ਦੀ ਗੱਲ ਅਸੀਂ ਸੁਣਦੇ ਹਾਂ ਕਿ ਗਣਕਾ ਪਾਪਣ ਸੀ ਤੇ ਨਾਲ ਕਹਿੰਦੇ ਵੇਸ਼ਵਾ ਵਾਲੇ ਕਰਮ ਵੀ ਕੀਤੇ ਤੇ ਸਾਧੂ ਮਿਲ ਗਿਆ ਤੇ ਦੁਰਮਤ ਦੇਖ ਦਿਆਲ ਹੋਏ, ਉਹਦੀ ਭਾਈ ਮਤ ਵੇਖ ਕੇ ਖੁਸ਼ ਹੋ ਗਏ। ਇੱਥੋਂ ਤੱਕ ਸੁਣਿਆ ਸੀ ਕੇਵਲ ਗਣਕਾ ਬਾਰੇ, ਇੱਕ ਕਰਨੀ ਵਾਲੇ ਸੱਤ ਪੁਰਸ਼ ਨੇ ਇਹਦੀ ਗੱਲ ਬੜੇ ਕਮਾਲ ਦੀ ਕੀਤੀ ਤੇ ਮੈਂ ਅਰਜ਼ ਕੀਤੀ, ਗੁਰੂ ਅੱਜ ਵੀ ਨਵਾਂ ਨਰੋਵਾ ਹੈ, ਤੂੰ ਸਿੱਖਾਂ ਇੱਕ ਬੂੰਦ ਹੈ, ਇਸ ਬੂੰਦ ਨੂੰ ਸ਼ੌਰ ਸਾਗਰ ਵਿੱਚ ਮਿਲਾ ਤੇ ਤੂੰ ਇਸ ਖਜ਼ਾਨੇ ਦਾ ਮਾਲਕ ਹੈ। ਇਕੱਲੀ ਬੂੰਦ ਬੂੰਦ ਹੈ, ਮਿਲ ਜਾਏ ਤੇ ਸਾਗਰ ਹੈ, ਸਾਗਰ ਦੀ ਮਾਲਕ ਹੈ। ਉਹ ਬੜੀ ਸੋਹਣੀ ਗੱਲ ਕਹਿੰਦੇ ਸਨ, ਕਹਿੰਦੇ ਨੇ ਅਸਲ ਵਿੱਚ ਗਣਕਾ ਪਹਿਲੇ ਜਨਮ ਇਹਦਾ ਸੀ, ਵਿਆਹ ਇਹਦਾ ਹੋਇਆ, ਇਹ ਬ੍ਰਾਹਮਣ ਦੀ ਬੱਚੀ ਸੀ, ਵਿਆਹ ਹੋਇਆ ਇਹਦਾ ਤੇ ਕੁਝ ਕੁ ਸਮੇਂ ਤੋਂ ਬਾਅਦ ਪਤੀ ਦੀ ਮੌਤ ਹੋ ਗਈ। ਬਾਪ ਨੇ ਇੱਕ ਗੱਲ ਕਹਿਣ ਲੱਗੇ, ਬੇਟਾ ਆਹ ਜਿਹੜਾ ਅੱਜ ਤੂੰ ਚਿਖਾ ਵੀ ਸੜਦਾ ਦੇਖਿਆ ਹੈ, ਜੇ ਕਿਤੇ ਹੋਰ ਸਾਲ 10 ਸਾਲ ਕਰਦਾ ਤਾਂ ਸੜਨਾ ਫਿਰ ਵੀ ਸੀ। ਜੇ ਤੂੰ ਹੋਰ ਘਰ ਵਸਾਉਣਾ ਚਾਹੀਂ, ਉਸ ਵੇਲੇ ਪ੍ਰਵਾਨ ਵੀ ਨਹੀਂ ਸੀ ਤੇ ਦੇਖੀ ਹੋ ਸਕਦਾ ਉਹਦੇ ਨਾਲ ਵੀ ਇਹ ਵਾਪਰੇ। ਪਰ ਉਸ ਬੱਚੀ ਨੂੰ ਇੰਨੀ ਕੁ ਠੋਕਰ ਲੱਗੀ, ਕਹਿਣ ਲੱਗੀ ਮੈਂ ਕੇਵਲ ਪ੍ਰਭੂ ਦੀ ਭਗਤੀ ਕਰਾਂਗੀ, ਸਿਮਰਨ ਕਰਾਂਗੀ। ਉਹਨੇ ਸਿਮਰਨ ਸ਼ੁਰੂ ਕਰ ਦਿੱਤਾ, ਸਾਧਨਾ ਸ਼ੁਰੂ ਕੀਤੀ। ਹੁਣ ਐਵੇਂ ਥੋੜਾ ਸਾਧੂ ਜਾ ਕੇ ਅਚਾਨਕ ਜ਼ਰੂਰ ਸ਼ਬਦ ਵਰਤੇ ਨੇ, ਪਰ ਕਿਵੇਂ ਖਲੋ ਗਿਆ, ਆਖਰ ਉਹਨੂੰ ਕਿੰਨੇ ਪ੍ਰੇਰਿਆ? ਉਸ ਵੇਲੇ ਕਹਿੰਦੇ ਨੇ ਕਮਾਈ ਸ਼ੁਰੂ ਕੀਤੀ, ਪ੍ਰਭੂ ਦਾ ਚਿੰਤਨ ਸ਼ੁਰੂ ਕੀਤਾ। ਇੱਕ ਵਾਰੀ ਇਹਦੇ ਤਨ ਨੂੰ ਰੋਗ ਨੇ, ਬੁਖਾਰ ਨੇ ਗ੍ਰਸ ਲਿਆ। ਜਦੋਂ ਅੱਤ ਦੀ ਇਹ ਨਿਡਾਲ ਹੋ ਗਈ ਤੇ ਵੈਦ ਨੂੰ ਲੈ ਕੇ ਆਏ। ਵੈਦ ਆਇਆ, ਉਹਨੇ ਇਹਦੀ ਬਾਂਹ ਹੱਥ ਵਿੱਚ ਪਕੜੀ, ਕੇਵਲ ਤਨ ਸਪਰਸ਼ ਕੀਤਾ, ਉਂਗਲਾਂ ਨਾਲ ਬਾਂਹ ਦੀ ਨਬਜ਼ ਟੱਚ ਕੀਤੀ, ਅੰਦਰ ਕਿਤੇ ਵਾਸ਼ਨਾ ਦਾ ਫੁਰਨਾ ਜਾਗ ਪਿਆ। ਮੈਂ ਸੰਸਾਰ ਚਾਰ ਕੇ ਸੀ ਖਟਿਆ ਹੈ, ਕਮਾਈ ਕਰ ਰਹੀ। ਇੱਕ ਦਿਨ ਮੈਂ ਅਰਜ਼ ਕੀਤੀ ਸੀ, ਬਾਬਾ ਬੇਨੀ ਜੀ ਨੇ ਸ਼ਬਦ ਕਿਹਾ, ਭਗਤ ਸਾਹਿਬ ਨੇ, ਉਹ ਕਹਿੰਦੇ ਨੇ ਕਿ ਬੰਦਾ ਭਾਵੇਂ ਸਰੀਰਕ ਤੌਰ ਤੇ ਨਿਡਾਲ ਹੋ ਜਾਏ, ਇਹਦੀਆਂ ਅੱਖਾਂ ਦਾ ਪਾਣੀ ਸੁੱਕ ਜਾਏ, ਅੱਖਾਂ ਦੀ ਜੋਤ ਚਲੀ ਜਾਏ, ਇਹਦੀ ਬਲਕਮ ਇੰਨੀ ਕੁ ਦਬਾ ਲੈ ਕਿ ਇਹ ਬੋਲੇ ਅੰਜ ਲੱਗੇ ਜਿਵੇਂ ਸੱਤਾਂ ਪਤਾਲਾਂ ਚ ਬੋਲਦਾ ਹੈ। ਕਹਿੰਦੇ ਨੇ ਅੱਖਾਂ ਕਮਜ਼ੋਰ ਹੋ ਸਕਦੀਆਂ ਨੇ, ਇੰਦਰੀਆਂ ਨਿਡਾਲ ਹੋ ਸਕਦੀਆਂ ਨੇ, ਪਰ ਅੰਦਰ ਵਾਸ਼ਨਾ ਦੇ ਫੁਰਨੇ ਕਦੀ ਵੀ ਕਮਜ਼ੋਰ ਨਹੀਂ ਹੁੰਦੇ। ਬਾਬਾ ਜੀ ਨੇ ਕਿਹਾ, ਪੁੰਦਰ ਕੁਸਮ ਕੇਚ ਤੇ ਧੌਲੇ ਸਪਤ ਪਤਾਲ ਕੀ ਬਾਣੀ, ਲੋਚਨ ਸ਼ਰਮ ਹੈ ਬਲ ਬੁੱਧ ਨਾਥੀ ਕਾਮ ਪਵਸ ਮਾਵਾਣੀ। ਅੰਦਰ ਅਜੇ ਵੀ ਉਹ ਵਾਸ਼ਨਾ ਹੈ। ਪਕੜਿਆ ਉਹਨੇ ਤੇ ਮਨ ਚ ਆਇਆ ਕਿ ਮੈਨੂੰ ਪਤੀ ਮਿਲਿਆ ਪਰ ਚਲਾ ਗਿਆ, ਬਸ ਇੰਨੇ ਫੁਰਨੇ ਦੇ ਨਾਲ ਆਖਰੀ ਸਵਾਸ ਹੋਇਆ, ਮੌਤ ਆਈ। ਤੇ ਬਾਬਾ ਜੀ ਬਾਣੀ ਵਿੱਚ ਕਹਿੰਦੇ, ਜਿਹੜਾ ਇਸ ਵਾਸ਼ਨਾ ਨੂੰ ਮਰੇ ਤੇ ਅਗਲਾ ਜਨਮ ਵੇਸ਼ਵਾ ਦਾ ਹੈ, ਬਾਣੀ ਦੇ ਵਿੱਚੋਂ ਬਾਹਰ ਜਾ ਕੇ ਨਹੀਂ। ਇਹਨੂੰ ਆ ਸਾਇੰਸ ਜਾਂ ਦੂਜੀਆਂ ਦਲੀਲਾਂ ਨਾਲ ਲਿਖੀ, ਜਿੱਥੇ ਸ਼ਬਦ ਆਇਆ ਅੰਤ ਕਾਲ ਜੋ ਇਸਤਰੀ ਸਿਮਰੇ, ਇਸਤਰੀ ਸਿਮਰੇ ਦਾ ਅਰਥ ਕੇਵਲ ਔਰਤ ਨਹੀਂ, ਜੇ ਇਸਤਰੀ ਮਰਦ ਨੂੰ ਕਾਮ ਦੀ ਵਾਸ਼ਨਾ ਨਾਲ ਸਿਮਰੇ, ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਵੇਸ਼ਵਾ ਜੋਨ ਵੱਲ ਵੱਲ ਉਤਰੇ। ਖਿਆਲ ਆਇਆ ਇੱਕ ਫੁਰਨਾ ਵਾਸ਼ਨਾ ਦਾ ਉੱਠਿਆ ਕਿ ਕੀ ਦੁਨੀ ਚੰਦ ਦਾ ਬਾਪ ਦਾਨ ਪੁੰਨ ਘੱਟ ਕਰਦਾ ਸੀ? ਲਾਹੌਰ ਅਸੀਂ ਪੜ੍ਹਦੇ ਸੁਣਦੇ ਹਨ, ਪਤਾ ਨੀ ਸਿੱਖੇ ਪੜ੍ਹ ਸੁਣ ਕੇ ਵੀ ਫਿਰ ਬੜਾ ਵੱਡਾ ਦਾਅਵਾ ਕਰੀ ਜਾਂਦੇ ਸ਼ਗਨ ਚੁਕਾਉਣ ਦਾ। ਅਸੀਂ ਪੜ੍ਹੀ ਵੀ ਜਾਂਦੇ ਹਾਂ, ਸੁਣਾਈ ਵੀ ਜਾਂਦੇ ਹਾਂ, ਸ਼ਰਾਬ ਦੀ ਗੱਲ ਖੰਡਨ ਕਰਨੀ ਹੋਵੇ ਤੇ ਕਹਿ ਦਿੰਦੇ ਹਾਂ ਕਿ ਦੁਨੀ ਚੰਦ ਨੂੰ ਕਿਹਾ, ਦੇਖ ਤੇਰਾ ਪਿਓ ਤਾਂ ਬਘਿਆੜ ਬਣਿਆ ਬੈਠਾ, ਕਿੰਨੇ ਦਿਨ ਹੋ ਗਏ ਨੇ ਕੁਝ ਮਿਲਿਆ ਨਹੀਂ। ਉਹਨੇ ਚਰਨ ਪਕੜ ਕੇ ਕਿਹਾ, ਕਹਿੰਦਾ ਉਹ ਤਾਂ ਤੀਰ ਦੀ ਸੁਣਾਨੀ ਹੈ, ਨਾ ਕੁਝ ਕਰਨ ਵਾਲਾ ਬਘਿਆੜ ਕਿਉਂ ਬਣ ਗਿਆ? ਕਹਿਣ ਲੱਗੇ, ਮਰਦਿਆਂ ਸਮੇਂ ਕਿਸੇ ਦੇ ਕਰ ਤੜਕੇ ਦੀ ਸਮੈਲ ਆ ਗਈ ਸੀ, ਵਾਸ਼ਨਾ ਜਾਗੀ। ہوں پیارے اس نے جدو واشنا بھی شریر چڈیا اگلا جنم ویشوا دا پر چیتے رکھو جیڑی کیتی کمائی سی ویرتھ نہیں گئی اس واشنا دے نکے جے فرنے نے کنا صبر کرا دیتا پرت کے سادھو آیا وہ کالنا پرفلت ہوئی وہ نام پھر اندر پرگٹ ہویا توتے نے نہیں پرگٹ کیول کیتا اصل وچ پوربلی کمائی پونگر کے باہر آ گئی سی پیارے گرو ملتا نہیں انی دیر تک جنی دیر تک پوربلا سما نہیں آتا اسی اس چیز نو اتاولے ہو کے نہ لئیے سنسار دی کوئی بھی چیز ہے سمے تو پہلا جے کتے ہونا چاہیے ارداس بھی کرنے کہ ست گرو کرپا کری آ چیز دے آ دات دے وہ ارداساں کر کے تکے نہ لئیاں ہوئی داتاں دکھدائی ہو جاتی نے رجا وچ ملی کوئی دات سکھ بن جاتی ہے ہوں جیڑی سمے تو پہلا کوئی گھٹنا واپرے کی وہ دکھدائی نے ایک بچے دا جنم بھی ہے نکا جہا سیل ہے تے او دے ورگے سیل ماتا دے ادھر وچ پرویش کرن تے اس وچوں کروڑا بندے پیدا ہو سکتے نے پر کروڑا نو باری نہیں ملتی باری کیول ایک نو ملتی باقی کھر جاندے نے ناش ہو جاندے نے ہن وہ نکا جہا ایک بوند ایک نکا جہا سیل جے کہیے کہ یہ دو مہینے بعد جنم لے لے نہیں وہ دستا نہیں پر سما پا کے جس دن سمے کر کے مکمل ہوتا ہے ادو جنم ملتا ہے تو ودائی ہوتی ہے سمے تو پہلا آیا ہوا کئی بار دکھدائی بن جاتا ہے ہوں دیکھو سمے تو پہلا روس تو پہلا کوئی چیز پرفلت ہے اسی پنجاب کی دھرتی تو آئے ہاں یہاں دنوں میں کنک گا لی ہے سیٹے جڑے ڈگے تن پیری واہ دیتی ہے نال پھوک دیتا ہے ہوں جھونا لگ جانا ہے تو جھونے میں کدی بھی کنک کی نکی جی سوئی نہیں نکلنی انکر نہیں بجنا تو جدو پیارے کتے کے مہینے میں آپ جھونا فنڈنا منجی فنڈ کے گھر لے جانی ہے نا تو اپنے کھیت بھی جا کے چاپی مارے نکے نکے چنک کے دانے پونگرے سن یہ چھ مہینے پہلے کیوں نہ پونگرے کیوں کہ پہلے یہاں کے پونگرن کا سما نہیں آیا پونگرن کے ادو جب سما آئے گا تو چیتے رکھو جدو کنک وڈی تھی کئی بار نیویاں پیلیاں جھونے کے دانے پونگرتے ہوں سمے تو پہلا تے رت تو پہلا نہیں اتنے پٹ کہہ رہے ہیں ہے گرو ارجن دیو سچے پاتشاہ کہ جگ اور نہ جائے مہاتم میں اوتار اجاگر آن کیو تن کے دو کوٹک دور گئے متھرا جن امرت نام پیو اے پدر تے مت چوکے رے من بےد بھید نہ جان پیو ترتا چریدا گرو ارجن کہ ہر پورن برہم نواس لیو جب لو نہیں پاگ للار خود ہے جڑی ارج میں کرنی چاہ جنی دیر تک پاگ پرگٹ نہیں ہوئے اتنی دیر تک سمرت گرو کیویں ملے گا پر چیتے رکھو جی سادے پرگٹ نہیں ہوئے گرو پہلا بھی نواں نروا ہے جب لو نی پاگ لار ادا تب لو پرمتے پھرتے گو دھائیو کل کو سمندر میں بوٹ رکھے کب وہ مٹ ہے نہیں رے پچھتاؤ تت بچار یہ ہے متھرا جب تارن کو اوتار بناؤ جپیو جن ارجن دیو گرو پھر سنکٹ جون گرب نہ آؤ کیونکہ آپ ہی نواں نروا اج بھی گرو ارجن دیو جن کو جپ دے گرو ارجن دیو میر کر دے دیکھو سکھاں اتنے میر نہیں کیتی گرو ارجن دیو جی جب سکھ ویکھی دے نے جنہیں یہاں کی حضوری وچ سادھنا کرنے والے نے ایتھے چودھری آئے ایتھے سروریے آئے ایتھے کرم کانڈی پنڈت آئے ایتھے جوگی آئے جنہاں نوں گرو ارجن دیو جی نوں جپ لیا جنہاں نے جنہاں نوں گرو ارجن دیو جی نے داتاں دتیاں وہ بندے کدی ڈولے نہیں گڑ شنکر دا بھائی تلکا پیارے جوگی زور مار دا کھپ گیا کہ میں سادھنا کیتی میرے درشن کرنے والے نوں سورگ ملے گا بھائی جی نے اندروں کنڈی مار چڑی سی لوکی سدن آئے اخیر تے جوگی آپ آیا کہنے لگا بوا کھول میں تینوں خود درشن دین آیا بابا تلکو نوں کیا جا تو اپنا کام کر میں رستے ساتھ رکنا نہیں چاہتا میرا سبندھ گرو ارجن دیو نال ہے کہنے لگا سارے لوگ آ گئے کہنے لگے پیڑا کملیاں دیاں نے تریاں گردیاں نے چیتے رکھی کمائی والا ایک ہی بہت ہوں پیڑ کدی میں عرض کرنا پیڑ نو مت سمجھیے سارے دھرم نے جکارے دارے چڑھتے ہیں پر جدھر سینے میں گولیاں وجدیاں نے نتر دے کے مائی کے لال ہی نے گرو کے سکھ نے پیارے دیکھو بھائی تلکو نو کنے سکھ دیتا گرو ارجن دیو جی نے جوگی نے کیر تے کیا کہہ لگا ایک بڑی بوا کھول بھائی تلکو کہنا میں نہیں کھولنا کہ چھت جانی میں درشن ہوں دیر نہیں آیا میں درشن کرنا آیا مینو دسو کہڑا تیرا گرو ہے جن نے تینوں ایسی اڈولتا دیتی ہے بوا کھلیا جوگی دل پہ چرنا سے تن گرو ارجن دیو کے چرنا میں لے آتا اس جوگی ਗੁਰੂ ਕੇ ਸਿੱਖੋ ਕਦੀ ਭਾਈ ਖੇਮੇ ਨੂੰ ਭੁੱਲ ਸਕਦੇ ਆ? ਮੈਂ ਟਿਊਕ ਮਾਤਰ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਦਾ ਜ਼ਿਕਰ ਕਰ ਦੇਣਾ, ਕਦੀ ਭੁੱਲ ਸਕਦੇ ਆ ਭਾਈ ਖੇਮੇ ਨੂੰ? ਖਾਨਪੁਰ ਦਾ ਰਹਿਣ ਵਾਲਾ, ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਹੈ, ਤੇ ਗੁਰੂ ਅਰਜਨ ਸਾਹਿਬ ਨੂੰ ਇੱਕੋ ਬੇਨਤੀ ਕਰਦਾ, ਸੱਚੇ ਪਾਤਸ਼ਾਹ ਦੁਨੀਆਂ ਤੋਂ ਸਾਰੇ ਜਾਂਦੇ ਨੇ, ਪਰ ਇੱਕ ਕਿਰਪਾ ਕਰੀ, ਜਿੱਦਣ ਜਾਣਾ ਉਦਣ ਤੇਰੀ ਗੋਦ ਜਾਣਾ, ਤੇਰੇ ਚਰਨਾਂ ਵਿੱਚ ਮੱਥਾ ਟੇਕ ਕੇ ਜਾਣਾ ਪਿਆਰੇ। ਉਹ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਜਾਣਾ ਤੇਰੀ ਗੋਦ ਵਿੱਚ। ਅੱਜ 46 ਰਾਤ ਖਾਨਪੁਰ ਪਹੁੰਚ ਗਏ, ਤੇ ਚੁੱਕ ਕੇ ਤੁਰਿਆ ਹੁੰਦਾ ਸੀ ਪੰਡ, ਹਜ਼ੂਰ ਕਿਰਪਾਲੂ ਜੀ ਨੂੰ ਪਹਿਚਾਣ ਲਿਆ, ਆਪਣੀ ਕੁੱਲੀ ਵਿੱਚ ਲੈ ਗਿਆ। ਉੱਥੇ ਇਹ ਰਵਾਇਤ ਹੈ, ਇਹ ਬਚਨ ਉਚਾਰਿਆ ਸੀ, ਬਸਤਾ ਤੁੱਤੀ ਚੁੰਪੜੀ ਚੀਰ ਸਭ ਛਿੰਨਾ, ਕਿਉਂਕਿ ਉਹਦੇ ਬਸਤਰ ਚੰਗੇ ਪੂਰੇ ਜੈਸਣ ਗ੍ਰਹਿੰਦਾ, ਕੱਖਾਂ ਦੀ ਕੁੱਲੀ ਵਿੱਚ ਬਸਤਾ ਤੁੱਟੀ ਚੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰ ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਕ ਤਨ ਰੂਪਹੀਨ ਵਿੱਚ ਸਾਗ ਨਾ ਛਿੰਨਾ, ਤੇ ਕੁੱਲੀ ਵਿੱਚ ਬਹਿ ਕੇ ਬਾਪੂ ਪਾਤਸ਼ਾਹੀਆਂ ਦਿੰਦਾ ਪਿਆ, ਰਾਜਾ ਤਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਧਿੰਨਾ। ਕਹਿਣ ਲੱਗਾ ਦਾਤਾ ਮੈਨੂੰ ਤਾਂ ਆਪਣੇ ਵੀ ਛੱਡ ਗਿਆ। ਕਹਿਣ ਲੱਗੇ ਤਿਸ ਕੀ ਧੂੜ ਮਨ ਉਧਰ ਹੈ ਪ੍ਰਭ ਹੋਏ ਸੋ ਪ੍ਰਸੰਨਾ। ਰਾਤ ਰਹਿ ਸਾਰੀ ਰਾਤ ਗੁਰੂ ਸਾਹਿਬ ਦੇ ਚਰਨਾਂ ਦੀ ਮੁੱਠਾ ਚਾਪੀ ਕੀਤੀ ਭਾਈ ਖੇਮੇ ਨੇ। ਸਵੇਰੇ ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਹੁਣ ਹੁਕਮ, ਉਹਨਾਂ ਤਿਆਰੀ ਕੀਤੀ ਜਾਣ ਦੀ। ਹਜ਼ੂਰ ਕਹਿਣ ਲੱਗੇ ਟਿਕ ਜਾਓ। ਦੁਪਹਿਰਾ ਹੋਇਆ, ਭਾਈ ਖੇਮਾ ਕਹਿੰਦਾ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਆਇਆ ਸਿੱਖ, ਥੋੜਾ ਜਿਹਾ ਰੁਕੂ ਮੈਂ ਆਇਆ ਇਸ਼ਨਾਨ ਕਰਕੇ ਆਇਆ। ਕਹਿਣ ਲੱਗਾ ਹੁਣ ਬਖਸ਼ੋ ਤੀਸ, ਮੈਂ ਚੋਲਾ ਛੱਡ ਕੇ ਚੱਲਿਆ। ਪਿਆਰਿਓ ਗੁਰੂ ਅਰਜਨ ਸਾਹਿਬ ਨੂੰ ਜਪਿਆ, ਅਖੀਰ ਤੇ ਜਿਸ ਮੌਤ ਤੋਂ ਲੋਕ ਤਰੀਂਦੇ ਨੇ ਉਹ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਮੱਥਾ ਟੇਕਦਾ। ਭਾਈ ਮੰਝ ਨੂੰ ਕਦੀ ਭੁੱਲ ਸਕਦੇ ਆ ਕਿ ਜਿਹੜਾ ਸਭ ਕੁਝ ਦਾ ਤੇ ਲਾ ਕੇ ਗਵਾ ਕੇ ਆ ਗਿਆ, ਤੇ ਇੱਕੋ ਗੱਲ ਕਹੀ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੀ ਰਹਿਮਤ ਦਈ, ਖੂਹ ਤੋਂ ਕੱਢ ਕੇ ਕਿਹਾ ਸੀ ਮੰਝ ਕੁਛ ਮੰਗ। ਕਹਿਣ ਲੱਗੇ ਕਿ ਕਿਰਪਾ ਕਰੋ, ਏਡੇ ਕਰੜੇ ਪਰਚੇ ਨਾ ਪਾਇਓ, ਬੰਦੇ ਦੇ ਦੋਲਦਿਆਂ ਪਤਾ ਨੀ ਲੱਗਦਾ। ਮੰਗਿਆ ਫਿਰ ਸਿੱਖਾਂ ਲਈ, ਤੇ ਗੁਰੂ ਅਰਜਨ ਦੇਵ ਨੇ ਸੀਨੇ ਨਾਲ ਲਾ ਕੇ ਕਿਹਾ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ। ਇੱਥੇ ਤੁਰ ਲੱਗਿਆ ਬਚਨ, ਕਹਿ ਮੰਝ ਜੀ ਜਿੱਦਣ ਆਏ ਸੋ ਲੰਗਰ ਵਾਸਤੇ ਤੁਹਾਨੂੰ ਸੱਦਿਆ ਸੀ, ਜਾਓ ਹੁਣ ਲੰਗਰ ਤੁਹਾਡੇ ਨਾਲ ਤੋਰਿਆ, ਜਿੱਥੇ ਤੁਸੀਂ ਜਾਓਗੇ ਉੱਥੇ ਦੇਗਾ ਪੱਕਿਆ ਕਰਨਗੇ। ਭਾਈ ਸਾਹਿਬ ਜੀ ਕੰਗ ਮਾਈ ਆਪਣੇ ਪਿੰਡ ਆਏ, ਮੇਰੇ ਕਹਿਣ ਤੋਂ ਮੁਰਾਦ ਇਹ ਕਿ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਆਪੇ ਹੀ ਨਵਾਂ ਨਰੋਵਾ ਕਿਵੇਂ ਹੈ। ਇੱਥੇ ਇੱਕ ਮਸਲਾ ਹੈ ਕਿ ਪੱਟ ਖਲੋਤੇ ਨੇ, ਪਿਰਤੀਆ ਕਹਿ ਰਿਹਾ ਹੈ ਕਿ ਗੁਰੂ ਰਾਮਦਾਸ ਪਿਆਨਾ ਕਰ ਗਏ, ਤੇ ਸ਼ਬਦ ਅਸੀਂ ਵਰਤਨੇ ਆ ਕਿ ਆਮ ਤੌਰ ਤੇ ਉੱਥੇ ਪੱਟਾਂ ਨੇ ਸ਼ਬਦ ਵਰਤੇ ਆ, ਪਿਰਤੀਏ ਨੇ ਇਹ ਗੱਲ ਪ੍ਰਚਾਰ ਦਿੱਤੀ ਕਿ ਗੁਰੂ ਰਾਮਦਾਸ ਜੀ ਦੀ ਮੌਤ ਹੋ ਗਈ। ਚੇਤੇ ਰੱਖਿਓ ਮਰਨਾ ਸ਼ਬਦ ਗੁਰੂ ਲਈ ਨਹੀਂ, ਸ਼ਬਦ ਹੀ ਦੋ ਤਿੰਨ ਵਰਤੇ ਨੇ ਸਿੱਖੀ ਵਿੱਚ, ਇੱਕ ਪ੍ਰਭ ਪੁਰਕੀਓ ਪਿਆਨ, ਦੂਜਾ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਤੀਜਾ ਸ਼ਬਦ ਸੀ ਜੋਤੀ ਜੋਤ ਰਲੀ ਵਰਤ ਲੈਣੀ। ਗੁਰੂ ਕੇ ਸਿੱਖੋ ਇੱਥੇ ਪੱਤ ਖਲੋਤੇ ਨੇ, ਤੇ ਗੁਰੂ ਅਰਜਨ ਦੇਵ ਜੀ ਦਰਬਾਰ ਦੀ ਉਪਮਾ ਕਰਦੇ ਕਹਿੰਦੇ ਨੇ ਕਿ ਲੋਕ ਗੰਗੋਤਰੀ ਦਾ ਇਸ਼ਨਾਨ ਕਰਦੇ ਨੇ, ਆਓ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਗੰਗਾ ਨਿਕਲਦੀ ਪਈ ਹੈ। ਅਜੇ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੈ, ਨਿਤ ਪੁਰਾਣ ਬਾਚੀਆਂ ਵੇਦ ਬ੍ਰਹਮਾ ਨੂੰ ਗਾਵੈ, ਅਜੇ ਚਵੜ ਸਿਰ ਧਲੈ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਪਿਆਰਿਓ ਗੁਰੂ ਅਰਜਨ ਸਾਹਿਬ ਜੀ ਦੇ ਸੀਸ ਉੱਤੇ ਆਪ ਪਰਮੇਸ਼ਵਰ ਨੇ ਛਤਰ ਦਿੱਤਾ ਹੈ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਯੋ ਹਰ ਬੰਸ਼, ਜਗਤ ਜਸ ਸੰਚਰਿਓ ਸੋ ਕਵਣ ਕਹਿ ਸ੍ਰੀ ਗੁਰੂ ਮਯੋ, ਆਪੇ ਹੀ ਨਵਾਂ ਨਰੋਵਾ ਸੋ ਕਵਣ ਕਹਿ ਸ੍ਰੀ ਗੁਰੂ ਮਯੋ, ਗੁਰੂ ਨਿਤ ਨਵਾਂ ਹੈ। ਪੱਟ ਅਖੀਰ ਤੇ ਜਾ ਕੇ ਕਹਿੰਦੇ ਦੇਵਪੁਰੀ ਮੈਂ ਗਯੋ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ, ਰਹਿਸ਼ ਕੀਓ ਸੁਰਦੇਵ ਤੋਏ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ, ਕਾਤੇ ਸੋ ਪਾਪ ਤਿੰਨ ਨਰੋ ਕੇ ਗੁਰੂ ਰਾਮਦਾਸ ਜਿਨ ਪਾਇਓ, ਆਪੇ ਨਵਾਂ ਨਰੋਏ ਨੂੰ ਕੀ ਮਿਲਿਆ, ਸਤਨ ਸਿਘਾਸਨ ਪਿਰਥਵੀ ਗੁਰੂ ਅਰਜੁਨ ਕੋ ਦੇ ਅਰਜ। ਅੱਜ ਬਾਬਾ ਸੱਤਾ ਜੀ ਮਾਨੋ ਉਹ ਸ਼ਬਦ ਕਹਿ ਰਹੇ ਗੁਰੂ ਨਿਤ ਨਵਾਂ ਨਰੋਵਾ ਹੈ, ਕਿਉਂਕਿ ਗੁਰੂ ਕਦੀ ਪੁਰਾਣਾ ਨਹੀਂ। ਜਿਹੜਾ ਕਬੀਰ ਸਾਹਿਬ ਨੇ ਸ਼ਬਦ ਵਰਤਿਆ ਨਾ ਸਤਿਗੁਰ ਜਾਗਤਾ ਹੈ ਦਿਓ, ਗੁਰੂ ਨਿਤ ਨਵਾਂ ਹੈ। ਹਜ਼ੂਰ ਕਹਿ ਰਹੇ ਨੇ ਬਾਬਾ ਸੱਤਾ ਜੀ ਚਾਰੇ ਜਾਗੇ, ਚਾਰ ਗੁਰੂ ਪ੍ਰਗਟ ਹੋਏ, ਚਹੋ ਜੁਗੀ ਚੌਵਾਂ ਸਮਿਆਂ ਵਿੱਚ ਚਾਰ ਜਾਮੇ ਧਾਰਨ ਕੀਤੇ, ਪੰਚਾਇਣ ਆਪੇ ਹੋਵਾ ਪੰਚਾਇਣ ਕਰਕੇ ਆਪ ਹੀ ਪਰਮਾਤਮਾ ਇਹਨਾਂ ਗੁਰੂ ਸਾਹਿਬਾਨਾਂ ਦੇ ਅੰਦਰ ਪ੍ਰਗਟ ਹੋਇਆ ਆਪੀ ਨੇ ਆਪ ਸਾਜਿਓਨ ਉਸ ਪਰਮਾਤਮਾ ਨੇ ਆਪਣੇ ਆਪ ਨੂੰ ਸਾਜਿਆ ਆਪੇ ਹੀ ਥੰਮ ਖਲੋਵਾ ਤੇ ਦਾਤਾ ਕਰਤਾ ਬਣ ਕੇ ਆਪੇ ਨੂੰ ਥੰਮ ਕੇ ਖਲੋ ਗਿਆ ਅਗਲਾ ਬਚਨ ਆਪੇ ਪੱਟੀ ਆਪ ਹੀ ਕਾਗਜ਼ ਪੱਟੀ ਹੈ ਆਪ ਕਲਮ ਆਪੇ ਕਲਮ ਆਪ ਆਪ ਲਿਖਣ ਹਾਰਾ ਹੋਵਾ ਆਪ ਲਿਖਣ ਵਾਲਾ ਆਪ ਕਲਮ ਆਪ ਸ਼ਾਹੀ ਆਪ ਪੱਟੀ ਸਭ ਉਮਤ ਆਵਣ ਜਾਮਣੀ ਲੋਕ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਪਰ ਆਪੇ ਕੀ ਨਵਾਂ ਨਰੋਵਾ ਗੁਰੂ ਹਮੇਸ਼ਾ ਉਸੇ ਤਰ੍ਹਾਂ ਨਵਾਂ ਨਰੋਜਾ ਰਹੇ ਪਤਾ ਨੀ ਕਿੰਨੀ ਕੁ ਉਮਤ ਗੁਰੂ ਅਰਜਨ ਸਾਹਿਬ ਦੇ ਘਰ ਵਿੱਚ ਆਈ ਕਿੰਨੀ ਕੁ ਉਮਤ ਗੁਰੂ ਗ੍ਰੰਥ ਸਾਹਿਬ ਨੂੰ ਆਈ ਮੰਨ ਗਈ ਜਨਮ ਹੋਏ ਜਨਮਾਂ ਦੇ ਨਾਂ ਰੱਖੇ ਵਿਆਹ ਹੋਏ ਆਨੰਦ ਕਾਰਜ ਹੋਏ ਤਰਤ ਕੇ ਭੋਗ ਪਏ ਅਰਦਾਸਾਂ ਹੋਈਆਂ ਲੋਕ ਆਉਂਦੇ ਜਾਂਦੇ ਰਹੇ ਪਰ ਗੁਰੂ ਸਮਰੱਥ ਉਸੇ ਤਰ੍ਹਾਂ ਕਿਰਪਾ ਵਰਤਾਂਦੇ ਸ਼ਬਦ ਰੂਪ ਵਿੱਚ ਆਪੇ ਹੀ ਨਵਾਂ ਨਰੋਵਾ ਪਿਆਰਿਓ ਹੁਣ ਦੇਖੋ ਅੱਗੇ ਉਹਨਾਂ ਗੁਰੂ ਅਰਜਨ ਸਾਹਿਬ ਜੀ ਨੂੰ ਸਪਸ਼ਟ ਮੁਖਾਤਰ ਕੀਤਾ ਤੇ ਅੱਜ ਕੈਸਾ ਮਾਹੌਲ ਹੋਵੇਗਾ ਅੰਮ੍ਰਿਤਸਰ ਦੀ ਧਰਤੀ ਤੇ ਕਿ ਜਿਹੜੇ ਨਿੰਦਿਆ ਕਰਦੇ ਸਾਨੂੰ ਕਹਿ ਰਹੇ ਨੇ ਤਖ਼ਤ ਬੈਠਾ ਅਰਜਨ ਗੁਰੂ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਤਖ਼ਤ ਤੇ ਬੈਠੇ ਨੇ ਕਿਹੜੇ ਤਖ਼ਤ ਤੇ ਉਸ ਪਰਮਾਤਮਾ ਨੇ ਜਿਹਨੇ ਸਭ ਕੁਝ ਆਪ ਸਾਜਿਆ ਹੈ ਕਿਹੜੇ ਤਖ਼ਤ ਤੇ ਜਿਹੜਾ ਤਖ਼ਤ ਬਣਾਇਆ ਬਾਬੇ ਨਾਨਕ ਨੇ ਕਹਿਣ ਲੱਗੇ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਖਿਵੈ ਦਾ ਅਖਰੀ ਅਰਥ ਹੁੰਦਾ ਚਮਕਣਾ ਵੈਸੇ ਖਿਵੈ ਦਾ ਸੰਬੰਧ ਜਿਹੜਾ ਉਹ ਬਿਜਲੀ ਦੇ ਨਾਲ ਬਣਦਾ ਬਿਜਲੀ ਦਾ ਚਮਕਾਰਾ ਪਰ ਇੱਥੇ ਅਰਥ ਕਰਾਂਗੇ ਚਮਕਣਾ ਚਮਕਦਾ ਸਤਿਗੁਰ ਕਾ ਖਿਵੈ ਚੰਦੋਵਾ ਗੁਰੂ ਸਾਹਿਬ ਦਾ ਚੰਦੋਵਾ ਜਿਹੜਾ ਉਹ ਚਮਕਦਾ ਪਿਆ ਹੈ ਗੁਰੂ ਅਰਜਨ ਦੇਵ ਜੀ ਤਖ਼ਤ ਤੇ ਬੈਠੇ ਨੇ ਉੱਪਰ ਚੰਦੋਵਾ ਹੈ ਹੁਣ ਚੰਦੋਵੇ ਕਾਹਦੇ ਵਾਸਤੇ ਲਾਏ ਜਾਂਦੇ ਸਨ ਪਿਆਰਿਓ ਪਾਤਸ਼ਾਹ ਜਿਹੜੇ ਸਨ ਨਾ ਬਾਬੇ ਨਾਨਕ ਦੇ ਘਰ ਵਿੱਚ ਨਾ ਦੁਨੀਆਂ ਦੇ ਹਰ ਸ਼ਬਦ ਦੇ ਅਰਥ ਚੇਂਜ ਕਰ ਦਿੱਤੇ ਗਏ ਉੱਥੇ ਲੋਕੀ ਕਹਿਣ ਦਲੀਸ਼ਰੋ ਵਾ ਈਸ਼ਰੋ ਜਿਹੜਾ ਦਿੱਲੀ ਦਾ ਮਾਲਕ ਹੈ ਉਹ ਹੀ ਭਗਵਾਨ ਹੈ ਇਹੀ ਕਾਰਨ ਕਿ ਹਿੰਦੂ ਮਥਿਓਲੋਜੀ ਵਿੱਚ ਬਹੁਤ ਲੋਕ ਉਹਨਾਂ ਨੂੰ ਭਗਵਾਨ ਮੰਨ ਲਿਆ ਜਿਹੜੇ ਇਕੱਲੇ ਰਾਜੇ ਸਨ ਰਾਜਿਆਂ ਨੂੰ ਪ੍ਰਭ ਮੰਨ ਲਿਆ ਬਾਬਾ ਜੀ ਨੇ ਨਵੀਂ ਵਿਚਾਰ ਦਿੱਤੀ ਕਹਿਣ ਲੱਗੇ ਨਹੀਂ ਦਲੀਸ਼ਰੋ ਵੋ ਈਸ਼ਰੋ ਨਹੀਂ ਕੋ ਹਰ ਸਮਾਨ ਮੇ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਗੁਰੂ ਸਾਹਿਬ ਨੇ ਕਿਹਾ ਪਾਤਸ਼ਾਹ ਇਹ ਨਹੀਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹ ਜਿਸ ਪਾਤ ਬੈਠਿਆ ਸੋਹੀਆ ਸਭਨਾ ਦਾ ਵਿਸ਼ਾ ਕੌਣ ਹੈ ਜੀ ਪਾਤਸ਼ਾਹ ਕਹਿਣ ਲੱਗੇ ਸਤ ਗੁਰੂ ਹੀ ਪਾਤਸ਼ਾਹ ਹੈ ਉਸ ਵੇਲੇ ਲੋਕ ਗੁਲਾਮੀ ਕਰਦੇ ਸਨ ਗੁਲਾਮੀ ਦੇ ਅਰਥ ਚੇਂਜ ਕਰ ਦਿੱਤੇ ਪਾਤਸ਼ਾਹ ਗੁਰੂ ਤੇ ਰੱਬ ਨੂੰ ਬਣਾ ਦਿੱਤਾ ਤੇ ਚੇਤੇ ਰੱਖਿਓ ਬੂੰਦ ਨੂੰ ਵੀ ਪਾਤਸ਼ਾਹ ਬਣਾ ਦਿੱਤਾ ਕਹਿਣ ਲੱਗੇ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਗੁਲਾਮ ਦੀ ਮਰਿਆਦਾ ਸੀ ਖਰੀਦਣ ਦੀ ਗੁਰੂ ਜੀ ਨੇ ਗੁਲਾਮ ਦੇ ਅਰਥ ਚੇਂਜ ਕਰ ਦਿੱਤੇ ਕਹਿਣ ਲੱਗੇ ਗੁਲਾਮ ਬੰਦੇ ਦਾ ਨਹੀਂ ਜੇ ਗੁਲਾਮ ਬਣਨਾ ਹੀ ਤੇ ਆ ਤੈਨੂੰ ਦੱਸਾਂ ਕਿ ਗੁਲਾਮ ਬਣ ਪਰਮਾਤਮਾ ਦਾ ਅਸੀਂ ਉਦਣ ਸ਼ਬਦ ਵੀ ਵਿਚਾਰਿਆ ਸੀ ਕਿ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨੌ ਸੁਭਾਗਾ ਪਰ ਕਿਹਦਾ ਗੁਲਾਮ ਗੁਰ ਕੀ ਬਚਨੀ ਖਾਤ ਬਿਕਾਨਾ ਜਿੱਤ ਲਾਇਆ ਤੇ ਤਲਾਕਾ ਨੌਕਰ ਦੇ ਅਰਥ ਚੇਂਜ ਕਰ ਦਿੱਤੇ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਧਾਮਣੀ ਤਾਂ ਕੋ ਆਖੈ ਧਨ ਗੁਰੂ ਸਾਹਿਬ ਨੇ ਸੁਹਾਗਣ ਦੇ ਅਰਥ ਚੇਂਜ ਕਰ ਦਿੱਤੇ ਨਾਨਕ ਸੁਹਾਗਣ ਕਾ ਕਿਆ ਚਿੰਨ ਹੈ ਅੰਦਰ ਸੱਚਮੁਖ ਉਜਲਾ ਖਸਮੈ ਮਾਹੇ ਸਮਾਨ ਪਿਆਰਿਓ ਇੱਕ ਗੱਲ ਚੇਤੇ ਰੱਖਿਓ ਇੱਕ ਸੱਜਣ ਨੇ ਬਹੁਤ ਸੋਹਣੇ ਬਚਨ ਕਹਿਣ ਲੱਗੇ ਇਸਤਰੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਉੱਚਾ ਦਰਜਾ ਦਿੱਤਾ ਤੇ ਕੋਈ ਸ਼ੱਕ ਨਹੀਂ ਪਰ ਚੇਤੇ ਰੱਖਿਓ ਸੁਹਾਗਣ ਨੂੰ ਦੁਹਾਗਣ ਨੂੰ ਨਹੀਂ ਬਾਬਾ ਜੀ ਨੇ ਕਿਹਾ ਕਹਿਣ ਲੱਗੇ ਦੁਹਾਗਣੀ ਕਿਆ ਨਿਸ਼ਾਨੀਆਂ ਖਸਮੋ ਕੁੱਠੀਆਂ ਫਿਰੈ ਨਿਮਾਣੀਆਂ ਬਾਬਾ ਜੀ ਨੇ ਕਿਹਾ ਬਿਨ ਸ਼ਬਦ ਹੈ ਸ਼ੁੱਧ ਨਾ ਹੋਵੀ ਜੇ ਅਨੇਕ ਕਰੈ ਸ਼ਿੰਗਾਰ ਫਿਰ ਕੀ ਸਾਰ ਨਾ ਜਾਣੀ ਦੂਜਾ ਭਾਏ ਪਿਆਰ ਸਾਕ ਸ਼ੁੱਧ ਸਾਕ ਕੁਲੱਖਣੀ ਹੁਣ ਸੁਹਾਗਣ ਨੂੰ ਕਿੰਨਾ ਉੱਚਾ ਦਰਜਾ ਦਿੱਤਾ ਕਹਿਣ ਲੱਗੇ ਜੇ ਜਿਹੜੀ ਸੁਹਾਗਣ ਹੈ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਜਾਏ ਪੁੱਛੋ ਸੁਹਾਗਣੀ ਵਾਹ ਹੈ ਕਿੰਨੀ ਬਾਤੀ ਸਹੁ ਪਾਈ ਹੈ ਸੁਹਾਗਣੀਆਂ ਨੂੰ ਦੇਖ ਕੇ ਕਹਿਣ ਲੱਗੇ ਕਿ ਤਿੰਨਾ ਵੇਖ ਮਨ ਚਾਓ ਉਠੰਦਾ ਹੋ ਕਦ ਪਾਈ ਗੁਣਤਾ ਸਾਂ ਪਰ ਦੁਹਾਗਣੀ ਨੂੰ ਦੇਖ ਕੇ ਨਹੀਂ ਉਸ ਨੂੰ ਅਦਬ ਦਿੱਤਾ ਗਿਆ ਜਿਹੜੀ ਆਚਰਨ ਉੱਚੇ ਵਾਲੀ ਪਰ ਅਰਥ ਚੇਂਜ ਕਰ ਦਿੱਤੇ ਗਏ ਕਹਿਣ ਲੱਗੇ ਜਿਵੇਂ ਇੱਕ ਸੁਹਾਗਣ ਪਤੀ ਦੀ ਆਗਿਆ ਵਿੱਚ ਰਹਿੰਦੀ ਏ ਪਤੀ ਦੇ ਹੁਕਮ ਵਿੱਚ ਸਮਾਈਏ ਆ ਤੈਨੂੰ ਦੱਸਾਂ ਪਰਮਾਤਮਾ ਪਤੀ ਏ, ਤੂੰ ਸੁਹਾਗਣ ਬੰਦੀ ਜਾ ਸਿੱਖ ਲੈ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ। ਖੈਰ ਇਹਦੇ ਵਿੱਚ ਬੇਅੰਤ ਪ੍ਰਮਾਣ ਐਸੇ ਇਕੱਠੇ ਕੀਤੇ ਨੇ ਜਿਹੜੇ ਸਤਿਗੁਰੂ ਨੇ ਸਾਨੂੰ ਨਵੇਕਲੇ ਅਰਥ ਦਿੱਤੇ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਇੱਥੇ ਚੰਡੋਵਾ, ਪਾਲਕੀ, ਚੌਰ ਸ਼ਹਿਰ, ਇਹਦੇ ਅਰਥ ਕੀ? ਪਿਛਲੇ ਦਿਨ ਵੀ ਅਰਜ਼ ਕੀਤੀ ਸੀ ਕਿ ਜਦੋਂ ਬਾਦਸ਼ਾਹ ਆ ਕੇ ਬਹਿੰਦਾ ਸੀ ਨਾ, ਤੇ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਚੌਰ ਇਸ ਕਰਕੇ ਮੱਖੀਆਂ ਚੱਲਣ ਵਾਸਤੇ, ਮੱਖੀਆਂ ਨੂੰ ਉਡਾਉਣ ਲਈ। ਬਿਲਕੁਲ ਨਹੀਂ, ਚੌਰ ਦਾ ਸੰਬੰਧ ਮੱਖੀਆਂ ਉਡਾਉਣ ਨਾਲ ਨਹੀਂ। ਕਦੀ ਤੁਸੀਂ ਪੁਰਾਤਨ ਜਿਹੜੇ ਰਾਜੇ ਨੇ ਉਹਨਾਂ ਦੀਆਂ ਤਸਵੀਰਾਂ ਦੇਖਿਓ, ਉਹਨਾਂ ਦੀ ਚੌਰ ਕਰਨ ਵਾਲਾ ਵੱਖਰਾ ਹੁੰਦਾ ਤੇ ਪੱਖੇ ਚੱਲਣ ਵਾਲੀਆਂ ਦਾਸੀਆਂ ਵੱਖਰੀਆਂ ਹੁੰਦੀਆਂ ਨੇ। ਪੱਖਾ ਮੱਖੀਆਂ ਉਡਾਉਣ ਵਾਸਤੇ ਸੀ, ਚੌਰ ਜਿਹੜਾ ਸੀ ਉਹ ਇਸ ਗੱਲ ਦਾ ਪ੍ਰਤੀਕ ਸੀ ਕਿ ਇਹਦਾ ਹੀ ਕੇਵਲ ਹੁਕਮ ਚੱਲਦਾ ਹੈ, ਇਹਦੀ ਹਜ਼ੂਰੀ ਵਿੱਚ ਬੈਠਿਆ ਹੋਇਆ ਇਸ ਤੋਂ ਉੱਚਾ ਹੋਰ ਕੋਈ, ਇਹਦੇ ਸਿਰ ਦੇ ਉੱਤੇ ਚਵਰ ਚੱਲ ਰਿਹਾ ਹੈ। ਜਿਹੜਾ ਚੰਦੋਵਾ ਹੈ ਇਹ ਪਾਤਸ਼ਾਹ ਦੀ ਨਿਸ਼ਾਨੀ ਹੈ। ਦੇਖੋ, ਸਿੱਖ ਨੇ ਕਦੀ ਵੀ ਕਿਸੇ ਦਾ ਰੂਹਾਨੀਅਤ ਤੌਰ ਤੇ ਕਦੀ ਗੁਲਾਮ ਨਹੀਂ ਹੋਇਆ। ਰੱਬ ਮਿਹਰ ਕਰੇ ਇਹਦੀ ਸਰੀਰਕ ਗੁਲਾਮੀ ਵੀ ਕੱਟੇ, ਵਾਹਿਗੁਰੂ ਮਿਹਰ ਕਰੇ ਚੰਦੋਵੇ ਜਿਹੜੇ ਸਨ ਲੱਗਦੇ ਹੁੰਦੇ ਸਨ ਪਾਤਸ਼ਾਹਾਂ ਤੇ, ਮੇਰੇ ਗੁਰੂ ਨੇ ਕਿਹਾ ਜਿਹਨਾਂ ਕੂੜਿਆਂ ਦੇ ਸਾਹਮਣੇ ਝੁਕੇਗਾ ਅੰਦਰ ਹੀਣ ਭਾਵਨਾ ਆਏਗੀ, ਕੀਮਤੀ ਜਨਮ ਬਰਬਾਦ ਹੋ ਜਾਏਗਾ। ਆਹ ਗੁਰੂ ਨੂੰ ਪਾਤਸ਼ਾਹ ਸਮਝ ਕੇ ਸਿਰ ਤੇ ਚੰਦੋਵਾ ਹੈ, ਜਿਹੜੇ ਦੁਨੀਆਂ ਦੇ ਬਾਦਸ਼ਾਹ ਨੇ ਉਹਨਾਂ ਦੇ ਚੰਦੋਵੇ ਚਲੇ ਗਏ। ਮੇਰੇ ਬਾਬੇ ਨਾਨਕ ਦਾ ਚੰਦੋਵਾ ਅੱਜ ਵੀ ਝੁਲਦਾ ਪਿਆ, ਛਤਰ ਝੁਲਦਾ ਨੀ, ਨਿਤ ਨਵਾਂ ਨਰੋਵਾ ਹੈ। ਅੱਜ ਦੇਖੋ ਬਾਬੇ ਸੱਪੇ ਨੇ ਸ਼ਬਦ ਕਹੇ, ਜਿਹੜੇ ਕਹਿੰਦੇ ਸਨ ਕੱਲ ਤੁਹਾਨੂੰ ਜਾਣਦਾ ਨੀ, ਕਹਿੰਦਾ ਨਹੀਂ ਸੱਚੇ ਪਾਤਸ਼ਾਹ ਬਾਕੀ ਚੰਦੋਵੇ ਸਭ ਚਲੇ ਗਏ, ਤੇਰਾ ਚੰਦੋਵਾ ਹੀ ਹੈ। ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦ ਹੋਏ, ਜਹਾਂਗੀਰ ਦਾ ਕਿੱਥੇ ਗਿਆ ਜੀ ਤਖ਼ਤ, ਕਿੱਥੇ ਗਏ ਉਹਦੇ ਚੌਰ, ਕਿੱਥੇ ਗਏ ਉਹਦੇ ਚੰਦੋਵੇ? ਪਰ ਡੇਰਾ ਸਾਹਿਬ ਮੇਰੇ ਗੁਰੂ ਅਰਜਨ ਦੇਵ ਦਾ ਚੰਦੋਵਾ ਅੱਜ ਵੀ ਝੁਲਦਾ ਪਿਆ ਹੈ। ਚਾਂਦਨੀ ਚੌਂਕ ਵਿੱਚ ਮੇਰੀ ਸੱਚੀ ਸਰਕਾਰ ਦਾ ਸੀਸ ਪਿਆ ਹੈ, ਤੇ ਇੱਕੋ ਸਿੱਖ ਭਾਈ ਜੈਸਾ ਜਿਹੜਾ ਵਹਿੰਦਾ ਪਿਆ ਸਾਰੀ ਭੀੜ ਵਿੱਚੋਂ, ਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕਣਾ ਹੈ। ਉਸ ਦਿਨ ਸੀਸ ਜ਼ਮੀਨ ਤੇ ਰੁਲਦਾ ਪਿਆ ਸੀ, ਧੜ ਜ਼ਮੀਨ ਤੇ ਪਿਆ ਸੀ, ਖੂਨ ਦੇ ਪਰਨਾਲੇ ਚੱਲੇ ਸਨ। ਪਰ ਅੱਜ ਤਲਵਾਰ ਚਲਾਉਣ ਵਾਲੇ ਦੀ ਕਬਰ ਉੱਤੇ ਮਰਦਿਆਂ ਨੇ ਗੱਲ ਕਹੀ ਸੀ ਔਰੰਗਜ਼ੇਬ ਨੇ, ਜਦੋਂ ਮੈਂ ਮਰਾਂ ਤੇ ਦੋ ਕੰਮ ਕਰਿਓ, ਇੱਕ ਮੇਰਾ ਚਿਹਰਾ ਜਨਾਜ਼ੇ ਵੇਲੇ ਨੰਗਾ ਰੱਖਿਓ, ਕਬਰ ਵਿੱਚ ਨੰਗਾ ਰੱਖਿਓ, ਕਿਉਂਕਿ ਇਸਲਾਮੀ ਮਤ ਕਹਿੰਦਾ ਜਿਹਨੂੰ ਕਬਰ ਵਿੱਚ ਦਫਨਾਇਆ ਜਾਏ ਚਿਹਰਾ ਨੰਗਾ ਰੱਖੀਏ ਤੇ ਉਹਦੇ ਰੱਬ ਗੁਨਾਹ ਬਖਸ਼ ਦਿੰਦਾ। ਕਹਿੰਦਾ ਮੇਰਾ ਚਿਹਰਾ ਨੰਗਾ ਰੱਖਿਓ, ਤੇ ਦੂਜਾ ਕੰਮ ਕਿ ਮੇਰੀ ਕਬਰ ਦੇ ਕੋਲ ਕੋਈ ਰੁੱਖ ਨਾ ਲਾਇਓ, ਕਿ ਰੁੱਖ ਲਾਇਆ ਮੇਰੀ ਕਬਰ ਕੋਲ ਕੋਈ ਰੁੱਖ ਨਾ ਲਾਇਓ, ਮੈਂ ਇੰਨਾ ਵੱਧ ਨਸੀਬ ਹਾਂ ਕਿ ਮੇਰੀ ਕਬਰ ਨੂੰ ਰੁੱਖ ਦਾ ਛਾਂ ਵੀ ਨਸੀਬ ਨਹੀਂ ਹੋਣੀ ਚਾਹੀਦੀ। ਉਹ ਦੁਨੀਆਂ ਦੇ ਤਖ਼ਤ ਤੇ ਬਹਿਣ ਵਾਲੇ ਦੀ ਕਬਰ ਤੇ ਰੁੱਖ ਦੀ ਛਾਂ ਨਹੀਂ, ਤੇ ਜਿਹਦਾ ਚੌਂਕ ਵਿੱਚ ਸੀਸ ਪਿਆ ਤੇ ਉਹਦੇ ਸੀਸ ਉੱਤੇ ਚੰਡੋਵੇ ਪਛੋਲਦੇ। ਪਿਆਰੇ, ਉਹ ਗੁਰੂ ਨਵਾਂ ਨਰੋਵਾ ਹੈ, ਤਖ਼ਤ ਬੈਠਾ ਅਰਜੁਨ ਗੁਰੂ। ਤੇ ਇੱਕ ਬੇਨਤੀ ਮੈਂ ਹੋਰ ਕਰਨੀ, ਕਈ ਥਾਵਾਂ ਤੇ ਅਸੀਂ ਦੇਖਦੇ ਹਾਂ ਪਾਲਕੀ ਵਿੱਚ ਪ੍ਰਕਾਸ਼ ਕੀਤੇ ਜਾਂਦੇ ਨੇ। ਹਾਂ, ਮੰਨ ਲਓ ਕਿਤੇ ਪ੍ਰਬੰਧ ਨਹੀਂ, ਪਾਲਕੀ ਵਿੱਚ ਪ੍ਰਕਾਸ਼ ਕਰੋ, ਪਰ ਚੇਤੇ ਰੱਖਿਓ ਪਾਲਕੀ ਪਾਤਸ਼ਾਹਾਂ ਦੇ ਆਉਣ ਜਾਣ ਵਾਸਤੇ ਹੈ। ਤਖ਼ਤਾਂ ਉੱਤੇ ਗੁਰੂ ਸਾਹਿਬ ਸਿੰਘਾਸਨ ਤੇ ਬੈਠਦੇ ਨੇ, ਤੇ ਸਿੱਖ ਹਮੇਸ਼ਾ ਇਸ ਤਰ੍ਹਾਂ ਕਦੀ ਚੌੜ ਨਹੀਂ ਕਰਾਉਂਦਾ। ਜਿਹੜਾ ਚੌੜ ਕਰਾਉਣ ਤੁਰ ਪਏ ਨਾ ਲਾ ਕੇ ਚੰਡੋਵੇ, ਚੇਤੇ ਰੱਖਿਓ, ਸਮਝੋ ਬਸ ਉਹ ਗਿਆ ਉੱਧਰ ਹੀ ਜਿਹੜੇ ਪਹਿਲਾਂ ਲਵਾਉਂਦੇ ਪੈ ਸਨ, ਉਹਦਾ ਕਾਲ ਨੇੜੇ ਆ ਗਿਆ, ਉਹਦੇ ਸਿਰ ਤੇ ਚੌੜ ਨਹੀਂ ਚੱਲਦੀ। ਸੱਚ ਜਾਣੇ ਉਹ ਗੁਰੂ ਕੀ ਰੀਸ ਕਰਦਾ, ਉਹਦੇ ਉੱਤੇ ਕਾਲ ਕੂਕਦਾ, ਦੋਵੇਂ ਪਾਸੇ ਮਿੱਤਰਾ ਬਾਜਾ ਜੇ ਬਾਜ ਸਕਣਾ। ਸਿੱਖ ਲਈ ਚੰਦੋਵਾ, ਸਿੱਖ ਲਈ ਪਾਲਕੀ, ਸਿੱਖ ਲਈ ਚੌੜ ਕੇਵਲ ਸਮਰੱਥ ਗੁਰੂ ਹੈ। ਪਾਲਕੀ ਹੁੰਦੀ ਸੀ ਬਾਦਸ਼ਾਹਾਂ ਦੇ ਆਉਣ ਜਾਣ ਲਈ, ਪਾਲਕੀ ਵਿੱਚ ਸਤਿਗੁਰੂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਨੇ, ਪ੍ਰਕਾਸ਼ ਹਮੇਸ਼ਾ ਸਿੰਘਾਸਨ ਤੇ ਹੁੰਦੇ ਨੇ। ਇਹੀ ਕਾਰਨ, ਤੁਸੀਂ ਸ਼ੇਰੇ ਪੰਜਾਬ ਨੂੰ ਕਦੀ ਪੜ੍ਹੋ, ਉਹਦੇ ਜੀਵਨ ਨੂੰ ਜੇ ਕਿਸੇ ਪੜ੍ਹਨਾ ਹੋਵੇ, ਵੈਸੇ ਅੰਗਰੇਜ਼ੀ ਵਿੱਚ ਕਿਤਾਬ ਸੀ, ਹੁਣ ਉਹ ਪੰਜਾਬੀ ਵਿੱਚ ਪਟਿਆਲਾ ਯੂਨੀਵਰਸਿਟੀ ਨੇ ਛਾਪੀਏ ਕਿ ਸ਼ੇਰੇ ਪੰਜਾਬ ਦਾ ਅਸਲੀ ਰੂਪ, ਉਹਦਾ ਪਹਿਲਾ ਚੈਪਟਰ ਹੈ ਚਾਰ ਰੱਬੀ ਹੁਕਮ। ਉਹਦੇ ਵਿੱਚ ਉਹਨੇ ਬਹੁਤ ਸੋਹਣੀਆਂ ਉਦਾਹਰਨਾਂ ਦਿੱਤੀਆਂ। ਮੈਂ ਨਿੱਕੀ ਜਿਹੀ ਗੱਲ, ਕਹਿੰਦੇ ਨੇ ਉਹਨੂੰ ਬਾਦਸ਼ਾਹ ਬਣਨ ਤੋਂ ਪਹਿਲਾਂ ਇਹ ਫੁਰਮਾਨ ਉਹਦੇ ਕੰਨਾਂ ਵਿੱਚ ਸੁਣਾਈ ਦਿੱਤਾ ਸੀ ਕਿ ਕੁਰਸੀ ਲਾ ਕੇ ਬਹਿਣਾ, ਸਿੰਘਾਸਨ ਨਹੀਂ ਲਾਉਣਾ, ਸਾਰੀ ਜ਼ਿੰਦਗੀ ਸਿੰਘਾਸਨ ਨਹੀਂ ਲਾਇਆ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਆਪ ਸਿੰਘਾਸਨ ਤੇ ਬੈਠੇ, ਸੀਸ ਉੱਤੇ ਚੰਦੋਵਾ ਚਮਕਦਾ ਪਿਆ ਹੈ, ਲਿਸ਼ਕਦਾ ਪਿਆ ਹੈ ਚੰਦੋਵਾ। ਤੇ ਪਿਆਰਿਓ, ਗੁਰੂ ਦੀ ਸੇਵਾ ਲਈ ਨਾ جتنی بھی کر سکو سیوا اپنی انگلیاں بھرن کی بجائے نا گرو کے دربار کی سجاوٹ کریا کری ہے کہ نہیں ابھی دیکھنے ہیں اپنے کیرتن کرنے والے سجن بھی کتھا کرنے والے سجن بھی آ چار چار پانچ پانچ مندریاں پا کے پرمان دے لشکارے مارتے ہیں سنگت چ بیٹھے ہاں نہیں بھائی ویر سنگھ کو سجن گیا ریٹائر ہو کے انہوں کے جیون پڑھے کہنے لگا مینو بڑے نے مایا بڑی میری ہے گھر والی بھی گہنے لے کے جانے نے تھوڑا سراب کو جانو ہونا امرتسر مینو لے چلو بھائی صاحب کہنے لگے چل بھائی وہ لے ترے سراب کو گئے انہیں جی پہلا چوڑیاں بنوائیا گلے پان واسطے کنا پان واسطے بنوائے تو نال خوش ہو کے کئی جب بھائی صاحب جی دیکھو اج میری گھر والی نے پرسن ہو جانا ہے جب بھائی صاحب بیٹھے تے اس شراب نو کہندے نے پیاریا مینوں بھی کچھ بنا دے اپنی کنت نو خوش کرن لئی ایک گل چیتے رکھو پروفیسر پورن سنگھ کہندے نے کہندے نے سکھ دے گردوارے دے لگا ہوا سمیری گنبد کہہ رہا ہے کہ سکھ اپنے گرو تو سب کچھ قربان کردا ہے بھائی ویر سنگھ کہندے نے باپا باپو کالو جی تسی چوڑ کانے ایک چپیڑ ماری سچا سودا کر کے آئے کہ بھی روپیے گوا کے اج سکھاں نوں حکم کر تیرے ہاتھ چکن تو پہلا پوری دے پورے شیخ پورے جلے نوں سونے نوں مر کے رکھ دیں گے سکھ دی ایک بھاونا ہے کہ میرے گرو دا دربار سب تو چنگا ہوئے تے گرو دے چندوے دیا لیڑا نہ لمکن کھوے چندوا چمکدا چندوا ہوئے سہب کرپالو جی میرا دے داتے اتنے بھائی ویر سنگھ نے بہت سونی گل کی جہاں اتنے کرپا گرو کی ورگ جی کہن لگے پیاریا اے اپنی گھر والی نو سپتنی نو خوش کرنا چاہتا میں کنت نو خوش کرنا کہن لگے تسی کی بنوانا کہن لگے میرا ایک کنت ہے مینوں ایک سونے دا چھبا بنا دے میں چور وچ چاندی دا مٹھا لوانا چاہنا اتنے سونا لوانا چاہنا بس یا کدے بھی جڑا بندہ ریٹائر ہو کے سونا خریدا سی کہن لگے تو گھر والی نو خوش کرنا ہے چیتے رکھی واش نہیں اپجنی ہے میں اپنے پریتم دے چرنا وچ رکھ کے او دی چرنا وچ او دی گود وچ بیٹھ کے بانی پڑھاں گا گل ضرور نوں سمجھانا سی بھی اسی کی نہیں جدھر تو تریا پھرنا ہے گرو ارجن دے تخت تے بیٹھے بابا ستا جی کہہ رہے تخت بیٹھا ارجن گرو ستگر کا کھیوے چندوا تے اگلا بچن ہے پیاریو اوگ بنا ہو جدھر سورج اگدا ہے تے اتے آتھ بنو آتھنا شبد سے شبد ورتنے شان لی آتمنو درتے جدر سورج شبدا ہے چل دے تو لے کے لے دے تک دونوں پرا کے گرو ارجن دیو سانو بخش نہیں تیرے ورگا کوئی نہیں ہوں اسی بھول گئے سن ہوں جب بانی اچار پچھتاپ ہے سچے پاتشاہ اگ بنو تے آتھ بنو چو چکی کین لوا اخیر تے انہاں اپنی گل تجربہ کر کے کئی دنیا دے لوکوں اسی بھول گئے ہاں سادی بھول تو کچھ سکھا جے جنی گرو نہ سیویو من مکھاں پیا موہ جنہ نے گرو چھڈ دتا سب گرو نو چھڈ دتا او من مکھ بندے آتمک موت مردے نے دیکھو گرو نو چھڈ کے کتے جائیو نا شبد سن دونی چونی کرامات تن گرو ارجن دیو تہاڈے دربار وچ دن دگنی تے رات چوگنی کرامات در تے بخشش ورت رکھ ہے دونی چونی کرامات سچے کار سچا توبا سچے کار سچا توبا توبا دا اخری ارتھ سوگات سچے کار سچے پرماتما دا سوگات کی ہے سب تو قیمتی اس سرشتی نو سب تو وڈی سوگات ایک ہے کہ پرماتما گرو ارجن دیو جی دی روح وچ آ گیا کہ لگے تو وڈی خور کوئی دات نہیں سچے کان سچا توبا تے نال بچن کیتے چارے جاگے چوں جگی چارے پادشاہ اپنے اپنے سمے پرگٹ ہوئے پر کون وچ پرگٹ ہویا پنچائن آپے ہووا او پرماتما وہ گرو آپ وچ پرگٹ ہویا پیاریو جدو اے اٹھویں وار اٹھویں پوڑی سمپورن کیتی وار دی تے دونوں پرا چوپال ڈگ پئے تن گرو ارجن دیو دیکھدے نے سکھ سنگت بیراگ وی سی کہ آخر پرت کے پھر گھر آئے اتنے بھی کلی گل مکدی دونوں پرا چوپال ڈگے نے
ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨੇ ਕਈ ਦਿਨਾਂ ਤੋਂ ਬਾਅਦ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਹੈ। ਸ਼ਬਦ ਵਰਤੇ ਨੇ ਰਾਏ ਬਲਵੰਡ ਸਤਾ ਜੀ ਉੱਠੋ। ਜਦੋਂ ਸਿਰ ਤੇ ਹੱਥ ਰੱਖਿਆ ਤੂੰ ਬਾਂਹ ਮਾਰ ਕੇ ਰੋ ਪਏ ਤੇ ਗੁਰੂ ਅਰਜੁਨ ਸਾਹਿਬ ਜੀ ਦੇ ਬਚਨ ਉਹਨਾਂ ਦੀ ਰਚਨਾ ਕਹਿ ਰਹੀ ਸੀ। ਕਹਿਣ ਲੱਗੇ ਪਿਆਰਿਓ, ਕੋਈ ਗੁਰੂ ਕੀ ਨਿੰਦਿਆ ਕਰੇ, ਕੋਈ ਗੁਰੂ ਤੋਂ ਦੂਰ ਚਲਾ ਜਾਏ, ਸਮਰੱਥ ਗੁਰੂ ਨੂੰ ਕਿਰਪਾ ਕਰਕੇ ਫਿਰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ, ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ, ਸਤ ਸੰਗਤ ਨਾਲ ਰਲਾਵੇ। ਅੱਜ ਪਰਤ ਕੇ ਫਿਰ ਸੰਗਤ ਵਿੱਚ ਆਏ, ਸਤ ਸੰਗਤ ਨਾਲ ਰਲਾਵੇ ਤੇ ਕੱਲੇ ਰਲਾਵੇ ਨਹੀਂ। ਜਿਉਂ ਮੀਂਹ ਬੁੱਠੇ ਗਲੀਆਂ ਨਾਲਿਆਂ ਟੋਪਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਆਵੇ, ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਗੁਰੂ ਦੇ ਵਿੱਚ ਕੋਈ ਵੀ ਵੈਰ ਨਹੀਂ। ਕਹਿਣ ਲੱਗੇ ਗੁਰੂ ਨਿਰਵੈਰ ਨੇ ਸੀਸ ਤੇ ਹੱਥ ਰੱਖਿਆ, ਆਪਣੇ ਸੀਨੇ ਨਾਲ ਲਾਏ ਤੇ ਜਿਹੜੀ ਵਾਰ ਉਚਾਰੀ ਗਈ, ਲਿਖਾਰੀਆਂ ਨੂੰ ਕਿਹਾ ਇਹਨਾਂ ਦੀ ਵਾਰ ਲਿਖ ਲਓ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਰਾਮਸਰ ਦੇ ਕਿਨਾਰੇ ਸੰਪੂਰਨ ਕੀਤੇ ਗਏ, ਜਿਹੜੇ ਕਦੀ ਧੱਕੇ ਗਏ ਸਨ ਪਿਆਰਿਓ, ਅੱਜ ਉਹਨਾਂ ਦੀ ਰਾਮਕਲੀ ਰਾਗ ਵਿੱਚ ਤਿੰਨ ਵਾਰਾਂ ਨੇ, ਤੀਜੀ ਵਾਰ ਮੇਰੇ ਕਿਰਪਾਲੂ ਨੇ ਉਹਨਾਂ ਦੀ ਦਰਜ ਕਰ ਦਿੱਤੀ ਤੇ ਨਾਲ ਕਹਿ ਦਿੱਤਾ ਕਿ ਮੇਰੇ ਘਰ ਦੀ ਇਹ ਵਡਿਆਈ ਹੈ। ਪਿਆਰਿਓ, ਅਸੀਂ ਕੱਲੇ ਔਗਣਾਂ ਤੱਕ ਦੇਖਦੇ ਹਾਂ, ਅਸੀਂ ਜ਼ਰੂਰ ਦੇਖਦੇ ਹਾਂ ਕਿ ਸੱਜਣ ਠੱਗ ਸੀ, ਪਰ ਸੱਜਣ ਸੰਤ ਬਣਿਆ ਉਹ ਕਿੰਨੇ ਵੇਖਿਆ ਸੱਜ ਕੇ, ਲਿਖੇ ਨਹੀਂ ਕਿਸੇ। ਕੌਡਾ ਰਾਖ ਸੀ ਪਰ ਦੇਵਤਾ ਬਣ ਗਿਆ, ਉਹ ਕਦੀ ਕਿਸੇ ਲਿਖੇ। ਹੁਣ ਦੇਖੋ ਇਹ ਦੋਨਾਂ ਦੀ ਵਾਰ ਹਜ਼ੂਰ ਨੇ ਲਿਖਾ ਲਈ। ਭਾਈ ਗੁਰਦਾਸ ਨੂੰ ਕਿਹਾ ਰਾਮਕਲੀ ਰਾਗ ਵਿੱਚ ਇਸ ਵਾਰ ਨੂੰ ਦਰਜ ਕਰ ਦਿੱਤਾ ਗਿਆ ਤੇ ਨਾਲ ਦੁਨੀਆਂ ਨੂੰ ਇੱਕ ਗੱਲ ਕਹਿ ਦਿੱਤੀ ਗਈ, ਪਿਆਰਿਓ ਗੁਰੂ ਦੀ ਨਿੰਦਿਆ ਕਰੀਏ ਤੇ ਤਨ ਫਟ ਜਾਂਦੇ ਨੇ, ਜੇ ਆ ਝੋਕੇ ਚਰਨਾਂ ਨਾਲ ਡਿੱਗ ਪਈਏ ਤੇ ਗੁਰੂ ਆਪਣੇ ਬਰਾਬਰ ਥਾਂ ਵੀ ਦੇ ਦਿੰਦਾ। ਤਨ ਗੁਰੂ ਰਾਮਦਾਸ ਕਿਰਪਾਲੂ ਜੀ ਦੇ ਸਪੁੱਤਰ ਗੁਰੂ ਅਰਜੁਨ ਦੇਵ ਜੀ ਨੇ ਬਾਬੇ ਸੱਤੇ ਬਲਵੰਡ ਨੂੰ ਬਖਸ਼ ਦਿੱਤਾ। ਭਾਈ ਲੱਦਾ ਜੀ ਕੋਲ ਬੈਠੇ ਸਨ, ਸ਼ਬਦ ਬੜੇ ਪਿਆਰੇ ਕਹੇ। ਭਾਈ ਲੱਦਾ ਤਿੰਨ ਵਾਰੀ ਬਚਨ ਕਿਹਾ, ਤਨ ਸਿੱਖੀ, ਤਨ ਸਿੱਖੀ, ਤਨ ਸਿੱਖੀ। ਭਾਈ ਲੱਦਾ ਜੀ ਲਾਹੌਰ ਚਲੇ ਗਏ, ਇੱਥੋਂ ਸ਼ੁਰੂਆਤ ਕੀਤੀ ਸੀ ਵਾਰ ਦੀ, ਇੱਥੇ ਅੱਜ ਮੈਂ ਸੰਪੂਰਨਤਾ ਕਰਨੀ ਚਾਹੁੰਦਾ, ਇੱਥੇ ਦਾ ਮਤਲਬ ਇਸ ਬਚਨ ਤੋਂ। ਚਲੇ ਗਏ, ਪਰਤ ਕੇ ਆਏ, ਗਲੇ ਨਾਲ ਮਿਲੇ, ਕੀਰਤਨ ਹੋਇਆ, ਪਰ ਹੁਣ ਦੋਨੋਂ ਭਰਾ ਬੋਲਣਾ ਇਹਨਾਂ ਘੱਟ ਕਰ ਦਿੱਤਾ, ਕਿਉਂਕਿ ਅੰਦਰ ਗੁਰੂ ਵਰਤ ਗਿਆ ਸੀ। ਬਾਣੀ ਗੁਰੂ ਵਰਤਣ ਤੋਂ ਬਿਨਾਂ ਨਹੀਂ ਉਚਾਰੀ ਜਾਂਦੀ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸ਼ਹੀਦ ਜਦੋਂ ਹੋਏ, ਕਈ ਦਿਨ ਮਾਰੂ ਹੀ ਗਾਉਂਦੇ ਰਹੇ, ਕਈ ਦਿਨ ਘਰ ਵਿੱਚ ਬੈਠਿਆਂ ਬੈਰਾਗ ਵਿੱਚ ਆ ਵਿਦਹੰਸ ਗਾਉਂਦੇ ਰਹੇ। ਸਤਿਗੁਰੂ ਗੁਰੂ ਅਰਗੋਬਿੰਦ ਸਾਹਿਬ ਲਾਹੌਰ ਗਏ, ਇੱਥੇ ਸ਼ੁਰੂਆਤ ਕੀਤੀ ਸੀ ਸ਼ਬਦਾਂ ਤੋਂ ਇਹਨਾਂ ਨਾਲ ਸੰਪੂਰਨਤਾ। ਅੱਜ ਉਸ ਗੁਰੂ ਦੀ ਜੋਤ ਵਿੱਚ ਸਮਾਨ ਲੱਗੇ ਜਿਹਦੀ ਜੋਤ ਦੀਆਂ ਵਡਿਆਈਆਂ ਕਰਦੇ ਪਏ। ਕੀਰਤਨ ਕੀਤਾ, ਕੀਰਤਨ ਦੀ ਸਮਾਪਤੀ ਤੇ ਦੋਨੋਂ ਭਰਾ ਉੱਠ ਬੈਠੇ, ਗੱਲ ਵਿੱਚ ਪੱਲਾ ਪਾ ਕੇ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੇਤਰ ਖੋਲ ਕੇ ਦੇਖਿਆ, ਦੱਸੋ ਰਾਏ ਬਲਵੰਡ ਸਾਹਿਬ, ਸੱਚੇ ਪਾਤਸ਼ਾਹ ਵਿਦਿਆ ਕਰੋ, ਗੁਰੂ ਨਾਨਕ ਸਾਹਿਬ ਦੇ ਘਰੋਂ ਦਾਤਾਂ ਦਿਓ, ਗੁਰੂ ਅਰਜੁਨ ਸਾਹਿਬ ਦੀ ਗੋਦ ਵਿੱਚ ਸਮਾਣਾ ਹੈ। ਦੋਨਾਂ ਭਰਾਵਾਂ ਨੇ ਇਕੱਠਿਆਂ ਇੱਕੋ ਵੇਲੇ ਅੰਮ੍ਰਿਤ ਵੇਲੇ ਕੀਰਤਨ ਸੰਪੂਰਨ ਕਰਕੇ ਮੱਥਾ ਟੇਕਿਆ। ਉੱਥੇ ਕਹਿੰਦੇ ਨੇ ਗੁਰੂ ਅਰਜੁਨ ਸਾਹਿਬ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਸਰੂਪ ਨੂੰ ਹਿਰਦੇ ਵਿੱਚ ਵਸਾ ਲਿਆ। ਕਹਿਣ ਲੱਗੇ ਗੁਰ ਮੂਰਤ ਮਨ ਮੈਂ ਦਿਲ ਕੀਨੀ, ਸਤਨਾਮ ਕਹਿ ਬਪ ਤਜਦੀਨੀ, ਸਤਨਾਮ ਵਾਹਿਗੁਰੂ ਕਿਹਾ ਤੇ ਦੋਨੋਂ ਭਰਾ ਦਰਬਾਰ ਵਿੱਚ ਹੀ ਰਹਿ ਗਏ। ਜਾਣ ਲੱਗਿਆ ਇੱਕ ਗੱਲ ਕਹਿੰਦੇ, ਸੱਚੇ ਪਾਤਸ਼ਾਹ ਉਸ ਰਾਵੀ ਦੇ ਕਿਨਾਰੇ ਅੰਤਲੀ ਮਰਿਆਦਾ ਨਿਭਾਇਓ, ਜਿਸ ਰਾਵੀ ਵਿੱਚ ਮੇਰਾ ਸੱਚ ਸਿਰਜਣਹਾਰਾ ਗੁਰੂ ਅਰਜੁਨ ਦੇਵ ਜੀ ਟਿਕੇ ਸਨ। ਪਿਆਰਿਓ, ਉਹਨਾਂ ਦੀ ਇਹ ਵਾਰ ਸੀ, ਅੱਠ ਪੌੜੀਆਂ ਨੇ ਤੇ ਇਹ ਨਹੀਂ ਸੀ ਵਿਆਖਿਆ ਜਿਹੜੀ ਕੀਤੀ ਅਖੀਰ ਹੈ, ਨਹੀਂ, ਜਿਤਨੀ ਕੁ ਗੁਰੂ ਜੀ ਨੇ ਸੂਝ ਬਖਸ਼ੀ ਉਹ ਆਪ ਨਾਲ ਵਿਚਾਰ ਸਾਂਝੇ ਕਰ ਸਕਿਆ। ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾਲੂ ਸਾਹਿਬ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਮੇਲ ਕਰੇ, ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਏ ਨੇ, ਆ ਸੋਹਣਾ ਦਰਬਾਰ ਬਣਦਾ ਪਿਆ, ਵੱਧ ਚੜ੍ਹ ਕੇ ਗੁਰੂ ਦਰਬਾਰ ਬਣਾਇਓ, ਇਹ ਨਵਾਂ ਨਰੋਇਆ ਹੀ ਹੈ ਗੁਰੂ ਕਾ ਦਰਬਾਰ। सतगुरु कृपा करे समूह प्रबंधक समूह संगत का अपने बजुर्ग साडे बाजवा साहब सब का धन्यवाद जिन्हें इतने दिन प्यार दिता अगो दाता मेल करे फिर आप संगत के दर्शन करांगे चित विशेष समा मिलिया सत वार ते अलानिया इन्हां दी विचार जरूर कीती जाए गुरु बख्शिश करे पुनिया पुनां बख्श देनिया कल तो भाई साहब भाई बलदेव सिंह जी लुधियाने वाले आप संगत के दर्शन करने जी वाहेगुरु जी का
वाहेगुरु जी।